ਹਾਂਜੀ ਪਿਆਰਿਓ, ਹਰਪ੍ਰੀਤ ਕਾਲ ਹੁੰਦੀ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮਹਿਫਿਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਨੇ ਕਿੱਸਾ ਪੰਜਾਬ ਫਿਲਮ ਦੇ ਨਿਰਦੇਸ਼ਕ ਜਤਿੰਦਰ ਮੌਰ ਹੋਣੀ। ਜਤਿੰਦਰ ਮੌਰ ਹੋਣਾ ਨੂੰ ਹੁਣ ਤੱਕ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਮਾਰਫਤ ਦੇਖਿਆ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਖਾਸ ਫਿਲਮ ਹੈ ਮਿੱਟੀ ਅਤੇ ਉਸ ਤੋਂ ਬਾਅਦ ਹੈ ਫਿਲਮ ਸਰਸਾ। ਮਿੱਟੀ ਤੋਂ ਬਾਅਦ ਸਰਸਾ ਫਿਲਮ ਆਈ ਸੀ ਅਤੇ ਸਰਸਾ ਫਿਲਮ ਨੇ ਪੰਜਾਬੀ ਸਿਨੇਮਾ ਇੰਡਸਟਰੀ ਦੇ ਅੰਦਰ ਬਹੁਤ ਸਾਰੀਆਂ ਪਰਤਾਂ ਖੋਲ੍ਹ ਕੇ ਰੱਖ ਦਿੱਤੀਆਂ, ਜਿਹਦੇ ਵਿੱਚ ਮੈਨੂੰ ਇਹ ਲੱਗਦਾ ਆ ਕਿ ਪੰਜਾਬੀ ਸਿਨੇਮਾ ਦੇ ਅੰਦਰ ਇੱਕ ਵੈੱਲ ਡਿਸਿਪਲਿਨ ਵਾਲਾ ਪ੍ਰੋਡਕਸ਼ਨ ਹਾਊਸ ਅਜੇ ਤੱਕ ਨਹੀਂ ਹੈ, ਅਤੇ ਦੂਸਰਾ ਇੱਕ ਨਿਰਦੇਸ਼ਕ ਦਾ ਮੀਡੀਅਮ ਜੋ ਫਿਲਮ ਹੁੰਦਾ ਆ ਉਸ ਦੇ ਉੱਤੇ ਬਹੁਤ ਸਾਰੇ ਹੋਰ ਚੀਜ਼ਾਂ ਵੀ ਭਾਰੂ ਹੋ ਜਾਂਦੀਆਂ ਨੇ। ਜਦੋਂ ਤੱਕ ਇੱਕ ਸਿਨੇਮਾ ਦੇ ਅੰਦਰ ਇੱਕ ਨਿਰਦੇਸ਼ਕ ਦਾ ਮੀਡੀਅਮ ਦੇ ਤੌਰ 'ਤੇ ਅਸੀਂ ਨਹੀਂ ਜਾਣਾਂਗੇ ਫਿਲਮ ਨੂੰ, ਮੈਨੂੰ ਲੱਗਦਾ ਕਿ ਉਦੋਂ ਤੱਕ ਚੀਜ਼ਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।
ਲੱਗਾ ਰੋਗ ਇਸ਼ਕ ਤੋਂ ਵੀ ਪੈੜਾ,
ਸੋ ਕਿੱਸਾ ਪੰਜਾਬ 6 ਕਹਾਣੀਆਂ ਦਾ ਇੱਕ ਸੰਗਮ ਅਤੇ ਇੱਕ ਪੰਜਾਬ ਦਾ ਜ਼ਿੰਦਗੀਨਾਮਾ ਸਾਡੇ ਸਾਹਮਣੇ ਆ ਰਿਹਾ। 16 ਅਕਤੂਬਰ ਨੂੰ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਜਤਿੰਦਰ ਮੌਰ ਹੋਣਾ ਨੇ। ਸੋ ਆਓ ਸਾਰੇ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਤਿੰਦਰ।
ਹਾਂ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
ਸੋ ਜਤਿੰਦਰ, ਮੇਰਾ ਪਹਿਲਾ ਸਵਾਲ ਇਹ ਹੈ ਕਿ ਇਹਨੂੰ ਇਹ ਬਹੁਤ ਵੱਡਾ ਸਵਾਲ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਬਹੁਤ ਖਾਸ ਹੈ ਕਿ ਮੈਂ ਜਦੋਂ ਤੁਹਾਡੀ ਫਿਲਮ ਦਾ ਟ੍ਰੇਲਰ ਦੇਖ ਰਿਹਾ ਸੀ ਅਤੇ ਉਹਦੇ ਸਟਾਰਟਿੰਗ ਦੇ ਵਿੱਚ ਸੀ ਜੀ ਜੁੰਗ ਦੀ ਇੱਕ ਸਤਰ ਆਉਂਦੀ ਹੈ ਕਿ ਐਵਰੀ ਫਾਰਮ ਆਫ ਐਡਿਕਸ਼ਨ ਇਜ਼ ਬੈਡ, ਅਤੇ ਮੈਂ ਥੋੜ੍ਹਾ ਜਿਹਾ ਸਮਝਣਾ ਚਾਹੂੰਗਾ ਕਿ ਜਦੋਂ ਜਤਿੰਦਰ ਪੰਜਾਬ ਦੇ ਫਲਸਫਿਆਂ ਦੇ ਨਾਲ ਬਹੁਤ ਸਾਰੀ ਕਹਾਣੀਆਂ ਦੀ ਰਵਾਨਗੀ ਨੂੰ ਤੋੜਦਾ ਹੈ ਜਿਸ ਤਰ੍ਹਾਂ ਮਿੱਟੀ ਦੇ ਵਿੱਚ ਜਾਂ ਸਰਸਾ ਦੇ ਵਿੱਚ, ਅਤੇ ਇਸ ਵਾਰ ਇੱਕ ਪੱਛਮੀ ਦਾਰਸ਼ਨਿਕ ਦੀ ਕੋਟੇਸ਼ਨ ਦੇ ਨਾਲ ਆਪਣੀ ਕਹਾਣੀ ਨੂੰ ਤੋਰਨ ਦਾ ਜ਼ਰੀਆ ਫੜਿਆ ਗਿਆ ਜਾਂ ਇਹ ਕੁਝ ਹੋਰ ਪ੍ਰੋਸੈਸ ਆ?
ਇਹ ਆਈਡੀਆ ਨਾ ਹੀ ਸਕ੍ਰਿਪਟ ਰਾਈਟਰ ਦਾ ਨਾ ਡਾਇਰੈਕਟਰ ਦਾ
ਜੀ,
ਇਹ ਅਸਲ ਦੇ ਵਿੱਚ ਜਿਨ੍ਹਾਂ ਨੇ ਪ੍ਰੋਮੋ ਬਣਾਇਆ ਇਹ ਉਹਨਾਂ ਨੇ ਪਾਇਆ ਸੀ।
ਓਕੇ।
ਤੇ ਹਾਂਜੀ, ਤੇ ਕਈ ਵਾਰ ਜਿਹੜੀ ਫਿਲਮ ਹੁੰਦੀ ਆ, ਜਿਵੇਂ ਮਤਲਬ ਮੈਂ ਇਹ ਕਹਿੰਦਾ ਕਿ ਜਿਹੜੀ ਫਿਲਮ ਆ ਉਹ ਮੇਰੀ ਆ, ਉਹ ਫਿਲਮ ਮੈਂ ਬਣਾਈ ਆ ਤੇ ਉਹ ਮੇਰਾ ਵਿਜ਼ਨ ਆ, ਤੇ ਜਿਹੜੇ ਉਹਦਾ ਪਬਲਿਸਿਟੀ ਮਟੀਰੀਅਲ ਆ ਉਹਦੇ ਵਿੱਚ ਮੈਂ ਮਤਲਬ ਹੋਰ ਬੰਦੇ ਇਨਵੋਲਵ ਨੇ, ਤੇ ਇਸ ਕਰਕੇ ਜਿਹੜਾ ਇਹ ਹੈਗਾ ਇਹ ਜਿਹੜਾ ਉਹਨਾਂ ਨੇ ਪਾਇਆ ਇਹ ਮਤਲਬ
ਜਤਿੰਦਰ ਮੌਰ ਹੋਣਾ ਦੀ ਜਦੋਂ ਮੈਂ ਮਿੱਟੀ ਫਿਲਮ ਦੇਖਦਾ ਜਾਂ ਸਰਸਾ ਫਿਲਮ ਦੇਖਦਾ ਜਿਹਨੂੰ ਬਹੁਤ ਸਾਰੇ ਲੋਕ ਸਿਕੰਦਰ ਦੇ ਨਾਮ ਨਾਲ ਜਾਣਦੇ ਨੇ, ਤੇ ਉਸ ਦੇ ਵਿੱਚ ਤੁਸੀਂ ਥੋੜਾ ਜਿਹਾ ਪੰਜਾਬ ਦੇ ਫਲਸਫਿਆਂ ਦੇ ਨਾਲ ਚੀਜ਼ਾਂ ਨੂੰ ਕਹਿਣ ਦੀ ਕੋਸ਼ਿਸ਼ ਕਰਦੇ ਹੋ, ਤੇ ਮੈਂ ਇਹੋ ਸਮਝਣਾ ਚਾਹੁੰਦਾ ਸੀ ਕਿ ਤੁਸੀਂ ਇਸ ਵਕਤ ਪੰਜਾਬ ਦੇ ਫਲਸਫਿਆਂ ਦੇ ਮਾਰਫਤ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਾਂ ਤੁਸੀਂ ਇੱਕ ਪੱਛਮੀ ਫਿਲਾਸਫਰ ਦੇ ਮਾਰਫਤ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ? ਮੇਰਾ ਸਵਾਲ ਇਸ ਕਰਕੇ ਸੀ।
ਦੇਖੋ, ਮੈਂ ਇੱਕ ਗੱਲ ਆ ਜੀ ਕਿ ਜਿਹੜੀ ਪੱਛਮੀ ਫਿਲਾਸਫਰ ਆ ਜੇ ਉਹ ਚੰਗੀ ਗੱਲ ਕਰ ਰਿਹਾ ਤੇ ਮੈਨੂੰ ਉਹਨੂੰ ਵੀ ਓਨ ਕਰਨ ਚ ਕੋਈ ਪ੍ਰੋਬਲਮ ਨਹੀਂ ਹੈਗੀ। ਮਤਲਬ ਚੰਗੀ ਗੱਲ ਤਾਂ ਚੰਗੀ ਗੱਲ ਹੀ ਹੈ, ਚਾਹੇ ਉਹ ਪੱਛਮ ਦਾ ਬੰਦਾ ਚਾਹੇ ਪੂਰਬ ਦਾ ਬੰਦਾ ਕਰੇ ਚਾਹੇ ਪੱਛਮ ਦਾ ਕਰੇ। ਤੇ ਇਹ ਆ ਵੀ ਕਿ ਤੁਸੀਂ ਜਦੋਂ ਫਿਲਮ ਦੇਖਦੇ ਹੋ ਨਾ ਤਾਂ ਕੁਝ ਜੋ ਗੁਰਦਾਸ ਮਾਨ ਹੋਣੀ ਹੀਰ ਗਾ ਰਹੇ ਨੇ, ਹੀਰ ਦੀ ਕੰਪੋਜੀਸ਼ਨ ਦੇ ਉੱਤੇ ਜੋ ਉਹ ਅੱਜ ਦੇ ਸਮਿਆਂ ਬਾਰੇ ਜਾਂ ਫਿਲਮ ਦੀ ਜਿਹੜੀ ਸੋਲ ਬਾਰੇ ਉਹ ਗੀਤ ਗਾ ਰਹੇ ਨੇ, ਉਹਦੇ ਤੋਂ ਤੁਸੀਂ ਫਿਲਮ ਨੂੰ ਮੈਨੂੰ ਲੱਗਦਾ ਕਿ ਬਿਹਤਰ ਜੱਜ ਕਰ ਸਕਦੇ ਹੋ ਕਿ ਇਹ ਫਿਲਮ ਕਿਸ ਤਰ੍ਹਾਂ ਦੀ ਹੋਊਗੀ। ਤੇ ਇਹਦੇ ਵਿੱਚ ਇਹ ਆ ਵੀ ਜਦੋਂ ਇਸ ਫਿਲਮ ਦਾ ਟਾਈਟਲ ਮੇਰੇ ਦਿਮਾਗ 'ਚ ਆਇਆ, ਉਹ ਕਿੱਸਾ ਮੈਨੂੰ ਲੱਗਿਆ ਕਿ ਇਹਦਾ ਨਾਮ ਕਿੱਸਾ ਪੰਜਾਬ ਤੋਂ ਵਧੀਆ ਕੋਈ ਨਹੀਂ ਹੋ ਸਕਦਾ ਹੈਗਾ।
ਜੀ ਜੀ ਜੀ।
ਤੇ ਦੂਜਾ ਨਾਲ ਦੀ ਨਾਲ ਦਿਮਾਗ 'ਚ ਇਹ ਗੱਲ ਆਈ ਵੀ ਜੇ ਇਹ ਕਿੱਸਿਆਂ ਦੀ ਫਿਲਮ ਆ ਤਾਂ ਜਿਹੜਾ ਸਭ ਤੋਂ ਮਸ਼ਹੂਰ ਕਿੱਸਾ ਪਿਆਰ ਦਾ ਕਿੱਸਾ ਜਿਹੜਾ ਹੀਰ ਰਾਂਝੇ ਦਾ ਕਿੱਸਾ ਜਿਹੜਾ ਵਾਰਿਸ ਸ਼ਾਹ ਹੋਰਾਂ ਨੇ ਲਿਖਿਆ, ਤੇ ਉਹਦੇ ਜਿਹੜੀ ਕੰਪੋਜੀਸ਼ਨ ਆ ਵਾਰਿਸ ਸ਼ਾਹ ਦੀ ਉਹਦੀ ਫਿਰ ਕੰਪੋਜੀਸ਼ਨ ਦੇ ਉੱਤੇ ਹੀ ਅਸੀਂ ਮਾਨ ਸਭ ਤੋਂ ਇਹ ਜਿਹੜਾ ਫਿਲਮ ਦਾ ਥੀਮ ਸੌਂਗ ਆ ਮਤਲਬ ਜਾਂ ਤੁਸੀਂ ਕਹਿ ਲਓ ਵੀ ਜਿਹੜਾ ਇਹ ਉਹਦੀ ਸੋਲ ਨੂੰ ਰੀਪ੍ਰਜੈਂਟ ਕਰਦਾ
ਜੀ,
ਇਹ ਇਸ ਕਰਕੇ ਅਸੀਂ ਉਸ ਕੰਪੋਜੀਸ਼ਨ ਦੇ ਉੱਤੇ ਇਹਨੂੰ ਉਹ ਲਿਖਵਾਇਆ ਰੋਹਿਤ ਕੌਸ਼ਿਕ ਹੋਰਾਂ ਤੋਂ। ਤੇ ਦੂਜਾ ਇਹ ਆ ਕਿ ਮੈਂ ਇਹੀ ਫਿਰ ਕਹਿਣਾ ਚਾਹੁੰਦਾ ਕਿ ਜਿਹੜੀ ਫਿਲਮ ਆ ਤੁਸੀਂ ਉਹਦੇ ਤੋਂ ਮੇਰਾ ਵਿਜ਼ਨ ਆ ਜਿਹੜਾ ਉਹ ਜੱਜ ਕਰ ਸਕਦੇ ਹੋ।
ਜੀ ਜੀ।
ਜਿਹੜਾ ਪਬਲਿਸਿਟੀ ਮਟੀਰੀਅਲ ਆ ਉਹਦੇ ਵਿੱਚ ਹੋਰ ਚੀਜ਼ਾਂ ਕਾਫੀ ਇਨਵੋਲਵ ਹੁੰਦੀਆਂ।
ਜਤਿੰਦਰ, ਆਪਣੇ ਵਿੱਚ ਤੁਸੀਂ ਰੋਗ ਦਾ ਜ਼ਿਕਰ ਕੀਤਾ ਜੋ ਗੁਰਦਾਸ ਮਾਨ ਸਾਹਿਬ ਵੱਲੋਂ ਗਾਇਆ ਗਿਆ ਆ। ਮੈਨੂੰ ਇੰਝ ਲੱਗਦਾ ਕਿ ਗੀਤ ਕੁਝ ਇਸ ਤਰ੍ਹਾਂ ਦਾ ਸੀ ਮੇਰੀ ਨਜ਼ਰ ਦੇ ਵਿੱਚ ਕਿ ਵਾਰਿਸ ਸ਼ਾਹ ਨੇ ਜਿਸ ਤਰ੍ਹਾਂ ਉਸ ਪੰਜਾਬ ਨੂੰ ਆਪਣੇ ਕਿੱਸੇ ਦੇ ਮਾਰਫਤ ਲਿਖਿਆ ਜਾਂ ਪੰਜਾਬ ਦੀ ਇੱਕ ਕਹਾਣੀ ਨੂੰ ਆਪਣੇ ਜ਼ਰੀਏ ਕਿਹਾ, ਜਿਸ ਲੈ ਦੇ ਨਾਲ ਕਿਹਾ ਗਿਆ, ਮੈਨੂੰ ਲੱਗਦਾ ਕਿ ਇੱਕ ਨਿਰਦੇਸ਼ਕ ਨੇ ਉਸੇ ਲੈ ਉਸੇ ਮਿਜ਼ਾਜ ਦੇ ਵਿੱਚ ਵਾਰਿਸ ਸ਼ਾਹ ਨੂੰ ਹੀ ਸੁਣਾਉਣ ਦੀ ਗੱਲ ਕੀਤੀ ਆ ਅਤੇ ਅੱਜ ਦੇ ਲੋਕਾਂ ਨੂੰ ਵੀ ਗੱਲ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਸ ਗੀਤ ਨੂੰ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਜਾਂ ਜਿੰਨੇ ਵੀ ਲੋਕ ਨੇ ਸਾਡੇ ਰੇਡੀਓ ਦੇ ਮਾਰਫਤ ਵੀ ਸੁਣ ਰਹੇ ਨੇ, ਉਹਨਾਂ ਦਾ ਜੋ ਇਸ ਨੂੰ ਲੈ ਕੇ ਪ੍ਰਤੀਕਿਰਿਆ ਆ ਉਹ ਵਾਕਈ ਇੱਕ ਸਮਝਣ ਵਾਲੀ ਆ ਕਿ ਉਹ ਇਸ ਗੀਤ ਨੂੰ ਲੈ ਕੇ ਥੋੜ੍ਹਾ ਜਿਹਾ ਸਾਰਥਕ ਨਜ਼ਰੀਆ ਰੱਖ ਰਹੇ ਨੇ, ਇਸ ਗੱਲ ਨੂੰ ਸਮਝ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਤੁਹਾਡੀ ਉਪਲਬਧੀ ਆ। ਅਤੇ ਇਸ ਨੂੰ ਮੈਂ ਥੋੜ੍ਹਾ ਜਿਹਾ ਇਸ ਤਰ੍ਹਾਂ ਗੱਲ ਅੱਗੇ ਤੋਰਨਾ ਚਾਹਾਂਗਾ ਕਿ ਜਿਸ ਤਰ੍ਹਾਂ 6 ਕਹਾਣੀਆਂ ਦਾ ਜ਼ਿਕਰ ਹੈ ਇਸ ਦੇ ਵਿੱਚ, ਅਤੇ 6 ਕਹਾਣੀਆਂ ਲਗਭਗ ਉਹਨਾਂ ਦੇ ਨਾਲ ਇੱਕੋ ਜ਼ਿੰਦਗੀ ਨਾਮਾ ਆ ਜਿਹੜਾ ਤੁਸੀਂ ਫਿਲਮ ਦੇ ਵਿੱਚ ਪੇਸ਼ ਕੀਤਾ ਹੈ। ਘੱਟੋ ਘੱਟ ਪੰਜਾਬੀ ਸਿਨੇਮਾ ਦੇ ਅੰਦਰ ਅਜਿਹਾ ਤਜਰਬਾ ਨਹੀਂ ਆਇਆ ਸੀ ਹੁਣ ਤੱਕ। ਸੋ ਇਹ ਸਬਜੈਕਟ ਕਿਵੇਂ ਅਪੀਲ ਕੀਤਾ ਤੁਹਾਨੂੰ?
ਉਹ ਇਹ ਸੀ ਵੀ ਉਹ ਮੈਨੂੰ ਨਾ ਪ੍ਰੋਡਿਊਸਰ ਤੇ ਜਿਹੜੇ ਰਾਈਟਰ ਸੀ ਉਹ ਮੈਨੂੰ ਪਹਿਲਾਂ ਫੈਬਰੀ ਦੇ ਵਿੱਚ ਮਿਲੇ ਸੀ 2014 ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਇੱਕ ਆਈਡੀਆ ਸੁਣਾਇਆ ਜਿਹੜਾ ਕਿ ਮੈਨੂੰ ਇਹ ਲੱਗਿਆ ਕਿ ਇਹ ਤਾਂ ਮਤਲਬ ਸੁਣਾਇਆ ਜਾ ਚੁੱਕਿਆ ਜਾਂ ਮਤਲਬ ਸੁਣਾ ਹੈ, ਹਾਲਾਂਕਿ ਕਹਾਣੀਆਂ ਤਾਂ ਇੱਕੋ ਜਿਹੀਆਂ ਹੁੰਦੀਆਂ ਨੇ ਸਾਰੀਆਂ, ਪਰ ਕਿ ਇਹਦੇ ਵਰਗੀ ਮੈਂ ਸਰਸਾ ਕਰ ਚੁੱਕਿਆ, ਇਹਦੇ ਵਰਗੀ ਆ ਜਾਂ ਮਤਲਬ ਉਹ ਆ, ਤੇ ਉਹ ਇਸ ਕਰਕੇ ਮੈਂ ਉਹ ਆਈਡੀਆ ਦੇ ਉੱਤੇ ਉਹਨਾਂ ਨੂੰ ਕਿਹਾ ਵੀ ਇਹਨੂੰ ਮਤਲਬ ਵੀ ਮੈਂ ਇਹਦੇ ਤੇ ਨੀ ਕੰਮ ਕਰ ਸਕਦਾ ਹੈਗਾ। ਫਿਰ ਉਹਨਾਂ ਨੇ ਮਈ ਦੇ ਵਿੱਚ ਦੁਬਾਰਾ ਮੈਨੂੰ ਇਸ ਉਹਦੀ ਸੁਣਾਈ ਸਕ੍ਰਿਪਟ, ਤੇ ਮੈਨੂੰ ਇਹ ਲੱਗਿਆ ਕਿ ਇਹ ਜਿਹੜਾ ਆਈਡੀਆ ਇਹ ਕਰਨੇ ਵਾਲਾ, ਤੇ ਇਸ ਕਰਕੇ ਇਹ ਜਿਹੜਾ ਜਿਹੜੀ ਪੈਰਲਰ ਨੈਰੇਟਿਵ ਆ, ਮਲਟੀਪਲ ਨੈਰੇਟਿਵ ਆ ਜਿਹੜਾ, ਉਹ ਵੈਸਟ ਦੇ ਵਿੱਚ ਜਾਂ ਵਰਲਡ ਸਿਨੇਮਾ ਦੇ ਵਿੱਚ ਅਸੀਂ ਦੇਖਦੇ ਹਾਂ, ਪਰ ਹਿੰਦੁਸਤਾਨ ਦੇ ਵਿੱਚ 10 ਕਹਾਣੀਆਂ ਜਾਂ ਇਸ ਤਰ੍ਹਾਂ ਦੀਆਂ ਫਿਲਮਾਂ,
ਮੈਟਰੋ ਹੋਈ ਜਾਂ ਬਹੁਤ ਗਿਣੀਆਂ ਚੁਣੀਆਂ ਫਿਲਮਾਂ ਨੇ ਬਸ ਇਸ ਤਰ੍ਹਾਂ
ਦੀਆਂ। ਹਾਂਜੀ, ਮਤਲਬ ਹਿੰਦੀ ਫਿਲਮ ਵਾਲੇ ਉਸ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਨੇ, ਉਹਨਾਂ ਉਹ ਕਰ ਲੈਂਦੇ ਨੇ, ਪਰ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਸੀ ਉਹ, ਤੇ ਇਸ ਕਰਕੇ ਮੈਨੂੰ ਲੱਗਿਆ। ਦੂਜੀ ਗੱਲ ਇਹ ਕਿ ਉਹ ਜਿਹੜਾ ਆਈਡੀਆ ਉਹ ਸੋਸ਼ਲੀ ਰੈਲੀਵੈਂਟ ਆ, ਤੇ ਉਹਦੇ ਬਾਰੇ ਮੈਨੂੰ ਲੱਗਿਆ ਕਿ ਗੱਲ ਮਤਲਬ ਕੀਤੀ ਜਾ ਸਕਦੀ ਹੈ, ਇਹਦੇ ਇਹ ਮੈਨੂੰ ਬਣਾਉਣੀ ਚਾਹੀਦੀ ਹੈ ਫਿਲਮ, ਇਸ ਕਰਕੇ ਮੈਨੂੰ ਹਾਂ ਕੀਤੀ।
ਜਤਿੰਦਰ, ਜਿਸ ਤਰ੍ਹਾਂ ਤੁਸੀਂ ਆਪ ਜ਼ਿਕਰ ਕੀਤਾ ਆ ਕਿ ਇਸ ਤਰ੍ਹਾਂ ਦੀ ਤੁਸੀਂ ਸਰਸਾ ਕਰ ਚੁੱਕੇ ਸੀ, ਹੈ ਨਾ, ਅਤੇ ਮੈਂ ਥੋੜ੍ਹਾ ਜਿਹਾ ਇਹ ਸਮਝਣਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਮਿੱਟੀ ਕੀਤੀ, ਫਿਰ ਸਰਸਾ ਕੀਤੀ, ਹੁਣ ਕਿੱਸਾ ਪੰਜਾਬ ਆ, ਮਤਲਬ ਜਤਿੰਦਰ ਬਤੌਰ ਨਿਰਦੇਸ਼ਕ ਆਪਣੀ ਹਰ ਫਿਲਮ ਵਿਦਿਆਰਥੀ ਜ਼ਿੰਦਗੀ ਜਾਂ ਨੌਜਵਾਨ ਜ਼ਿੰਦਗੀ ਜਾਂ ਪੰਜਾਬ ਦੀ ਜਵਾਨੀ ਬਾਰੇ ਜ਼ਿਆਦਾ ਗੱਲ ਕਿਉਂ ਕਰਦਾ ਆ?
ਮੈਨੂੰ ਇੱਕ ਲੱਗਦਾ ਕਿ ਇਹ ਮੈਂ ਕੋਈ ਸੋਚ ਸਮਝ ਕੇ ਜੇ ਨਹੀਂ ਕਰਦਾ ਹੈਗਾ ਜੀ, ਵੀ ਮਤਲਬ ਮੈਂ ਇਹਦੇ ਤੇ ਹੀ ਨੌਜਵਾਨਾਂ ਤੇ ਫਿਲਮਾਂ ਬਣਾਉਣੀਆਂ ਨੇ। ਮੈਨੂੰ ਤਾਂ ਜਿਹੜਾ ਆਈਡੀਆ ਐਕਸਾਈਟ ਕਰਦਾ, ਜਿਹੜਾ ਮੈਨੂੰ ਇਨਵਾਈਟ ਕਰਦਾ, ਉਹਦੇ ਤੇ ਫਿਲਮ ਬਣਾਉਣਾ, ਉਹ ਬਜ਼ੁਰਗ ਤੇ ਵੀ ਹੋ ਸਕਦਾ, ਬੱਚੇ ਤੇ ਵੀ ਹੋ ਸਕਦਾ, ਪਰ ਕਿਉਂਕਿ ਆਪਾਂ ਉਸ ਉਮਰ ਦੇ ਵਿੱਚ ਆ ਤਾਂ ਹੋ ਸਕਦਾ ਮਤਲਬ ਜਿਹੜਾ ਉਹ ਨੌਜਵਾਨਾਂ ਦੀ ਜਿਹੜੀ ਕਹਾਣੀ ਆ ਉਹ ਸ਼ਾਇਦ ਛੇਤੀ ਸਾਡੇ ਦਿਮਾਗ 'ਚ ਆ ਜਾਂਦੀ ਹੈ ਜਾਂ ਸਾਡੀ ਉਹਨਾਂ ਨਾਲ ਸੱਤਰੀ ਆ ਜਿਹੜੀ ਉਹਨਾਂ ਕਿਰਦਾਰਾਂ ਨਾਲ ਛੇਤੀ ਪੈ ਜਾਂਦੀ ਆ। ਤੇ ਦੂਜੀ ਗੱਲ ਇਹ ਆ ਕਿ ਵੀ ਮਤਲਬ ਇੰਨਾ ਗਿਆ ਕਿ ਤੁਹਾਨੂੰ ਕੋਈ ਆਈਡੀਆ ਆ ਗਿਆ ਤੇ ਉਹ ਤੁਹਾਨੂੰ ਚੰਗਾ ਲੱਗਿਆ, ਤੁਹਾਨੂੰ ਲੱਗਿਆ ਕਿ ਸ਼ੇਅਰ ਕੀਤਾ ਜਾ ਸਕਦਾ ਲੋਕਾਂ ਦੇ ਨਾਲ, ਇਸ ਕਰਕੇ ਆਪਾਂ ਉਹ ਫਿਲਮ ਉਹ ਕਰਦੇ ਹਾਂ। ਪਰ ਇਹ ਕੋਈ ਉਹ ਨਹੀਂ ਵੀ ਜਾਣ ਬੁੱਝ ਕੇ। ਦੂਜੀ ਇਹ ਆ ਵੀ ਇੱਕ ਜ਼ਰੂਰ ਮੇਰੇ ਮਨ 'ਚ ਹੁੰਦੀ ਆ ਗੱਲ ਵੀ ਜਿਹੜੀਆਂ ਅੱਜ ਨੌਜਵਾਨਾਂ ਨੂੰ ਗਾਲਾਂ ਦਿੱਤੀਆਂ ਜਾਂਦੀਆਂ ਨੇ, ਮਿਹਣੇ ਦਿੱਤੇ ਜਾਂਦੇ ਨੇ, ਤੇ ਜਿੰਨਾ ਸਮੱਸਿਆਵਾਂ ਨਾਲ ਉਹ ਜੂਝ ਰਹੇ ਨੇ ਉਹਨਾਂ ਲਈ ਉਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਨਸ਼ਿਆਂ ਦੇ ਮਾਮਲੇ 'ਚ ਲੈ ਕੇ। ਜਿਹੜੇ ਡਾਟੇ ਨੇ ਉਹ ਜਾਣ ਬੁੱਝ ਕੇ ਵਧਾ ਚੜਾ ਕੇ ਪੇਸ਼ ਕੀਤੇ ਜਾਂਦੇ ਨੇ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਜਿਹੜੇ ਨੌਜਵਾਨ ਨੇ ਸਿਰਫ ਬਾਹਰ ਜਾਣ ਜੋਗੇ ਨੇ, ਨਸ਼ੇ ਕਰਨ ਜੋਗੇ ਨੇ, ਜਾਂ ਮਤਲਬ ਵੀ ਉਹਨਾਂ ਤੇ ਹੀ ਤੁਹਮਤਾਂ ਮੜੀਆਂ ਜਾਂਦੀਆਂ ਨੇ। ਪਰ ਆਪਣਾ ਇਹ ਮੰਨਣਾ ਕਿ ਕੀ ਜਿਹੜੀ ਸੋਸਾਇਟੀ ਉਹਨਾਂ ਨੂੰ ਇਹ ਸਾਰਾ ਕੁਛ ਕਹਿ ਰਹੀ ਆ, ਉਹਨਾਂ ਨੇ ਕੋਈ ਨਾ ਨੌਜਵਾਨਾਂ ਨਾਲ ਸੰਵਾਦ ਕਰਨ ਦੀ ਕੋਸ਼ਿਸ਼ ਕੀਤੀ ਆ ਕਦੇ? ਜਿਹੜਾ ਬੰਦਾ ਨਸ਼ਾ ਕਰ ਰਿਹਾ, ਜਿਹੜਾ ਬੰਦਾ ਹੋਰ ਜਿਹੜਾ ਨੌਜਵਾਨ ਆਪਣੇ ਉਹਦੇ ਨਾਲ ਜੂਝ ਰਿਹਾ, ਉਹਨਾਂ ਨਾਲ ਕਦੇ ਤੁਸੀਂ ਸਿਰ ਸੰਵਾਦ ਕੀਤਾ, ਉਹਨੂੰ ਜਾ ਕੇ ਕਿਹਾ ਵੀ ਯਾਰ ਤੈਨੂੰ ਅੱਜ ਵੀ ਕਾਹਦੀ ਲੱਗੀ ਹੋਈ ਆ, ਮੈਨੂੰ ਦੱਸ ਤਾਂ ਸਹੀ ਬੈਠ ਕੇ? ਜਾਂ ਉਹਨਾਂ ਨੇ ਸਾਡੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਰਚਾਇਆ, ਸਾਡੀਆਂ ਧਾਰਮਿਕ ਸੰਸਥਾਵਾਂ ਨੇ ਕਿਸ ਤਰ੍ਹਾਂ ਦਾ ਸੰਵਾਦ ਰਚਾਇਆ? ਇਹ ਜੇ ਬਤੌਰ ਨੌਜਵਾਨ ਉਹ ਸਾਰੇ ਜਿਹੜੇ ਮੁੱਦੇ ਨੇ ਉਹ ਮੈਨੂੰ ਵੀ ਇਫੈਕਟ ਕਰਦੇ ਨੇ, ਤੇ ਮੈਨੂੰ ਲੱਗਦਾ ਕਿ ਫਿਰ ਸਿਰਫ ਗਾਲਾਂ ਕੱਢਣ ਨਾਲ ਕੰਮ ਬਣਨਾ ਨਹੀਂ ਹੈਗਾ। ਗੱਲ ਤਾਂ ਇਹ ਆ ਵੀ ਉਹਨਾਂ ਨਾਲ ਬੈਠ ਕੇ ਹੀ ਗੱਲ ਕਰਨੀ ਪਊਗੀ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਨੌਜਵਾਨਾਂ ਦੀ ਜਦੋਂ ਗੱਲ ਕਰਦੇ ਹਾਂ ਤੇ ਉਹ ਫਿਰ ਹਮੇਸ਼ਾ ਜਿਹੜਾ ਮੇਰਾ ਪੱਲੜਾ ਫਿਰ ਉਹ ਨੌਜਵਾਨਾਂ ਵੱਲ ਬਿਲਕੁਲ ਹੀ ਹੁੰਦਾ ਜੀ।
ਇਹ ਹੋਣਾ ਵੀ ਚਾਹੀਦਾ ਜਤਿੰਦਰ, ਜਿਸ ਤਰ੍ਹਾਂ ਦਾ ਨਜ਼ਰੀਆ ਤੁਸੀਂ ਰੱਖ ਰਹੇ ਹੋ ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਇਹ ਗੱਲ ਜ਼ਿਆਦਾ ਤੋਂ ਜ਼ਿਆਦਾ ਸੰਵਾਦ ਦੇ ਵਿੱਚ ਆਉਣੀ ਵੀ ਚਾਹੀਦੀ ਆ। ਅਤੇ ਕਿੱਸਾ ਪੰਜਾਬ ਦੇ ਵਿੱਚ ਆਪਾਂ ਦੁਬਾਰਾ ਗੱਲ ਕਰਦੇ ਹਾਂ ਕਿ ਜਦੋਂ ਫਿਰ ਇਸ ਦੇ ਵਿੱਚ ਵੀ ਉਹ 6 ਕਹਾਣੀਆਂ ਨੇ, ਉਹ ਕਿਰਦਾਰ ਨੇ, ਹੈ ਨਾ, ਅਤੇ ਇਸ ਫਿਲਮ ਦੇ ਕਿਰਦਾਰਾਂ ਬਾਰੇ ਦੱਸੋ, ਕਿਸ ਤਰ੍ਹਾਂ ਦੇ ਕਿਰਦਾਰ ਨੇ ਇਹ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਅਤੇ ਜਦੋਂ ਲੋਕ ਇਸ ਨੂੰ ਵੇਖਣ ਉਹ ਇਸ ਨੂੰ ਕਿਵੇਂ ਵੇਖਣ?
ਮੈਂ ਤਾਂ ਇਹ ਕਹਿੰਦਾ ਜੀ ਵੀ ਜਿਹੜੇ ਇਹ ਕਿਰਦਾਰ ਨੇ, 6 ਕਿਰਦਾਰ ਨੇ ਤੇ ਉਹ ਅਲੱਗ ਅਲੱਗ ਮਤਲਬ ਪਿਛੋਕੜ ਤੋਂ ਆਏ ਨੇ। ਕੋਈ ਬਹੁਤ, ਇੱਕ ਮੁੰਡਾ ਜਿਹੜਾ ਬਹੁਤ ਅਮੀਰ ਆ, ਇੱਕ ਬਿਲਕੁਲ ਸਲੰਮ ਚ ਰਹਿਣ ਵਾਲਾ ਮੁੰਡਾ, ਤੇ ਮਤਲਬ ਅਲੱਗ ਅਲੱਗ ਉਹ 6 ਕਿਰਦਾਰ ਨੇ। ਤੇ ਇਹ ਉਹ ਕਿਰਦਾਰ ਨੇ ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਉੱਤੇ ਪੰਜਾਬ ਨੇ ਦਾਵਾ ਛੱਡਤਾ, ਜਿਵੇਂ ਇੱਕ ਟਿੱਪਣੀ ਕਿਸੇ ਨੇ ਉਹਦੇ ਤੇ ਪੋਸਟਰ ਦੇ ਉੱਤੇ ਕੀਤੀ, ਉਹ ਮੈਨੂੰ ਬਹੁਤ ਇੰਪੋਰਟੈਂਟ ਲੱਗਦੀ ਆ। ਉਹਨੇ ਕਿਹਾ ਵੀ ਇਹਨਾਂ 6 ਚੋਂ ਕਿਹੜਾ ਪੰਜਾਬੀ ਲੱਗਦਾ, 6 ਚੋਂ ਕੋਈ ਲੱਗਦਾ ਉਹਨੇ ਨਹੀਂ। ਪਰ ਇਹ ਬਹੁਤ ਗੋਲਣ ਯੋਗ
ਸੋਚਣ ਵਾਲੀ ਗੱਲ ਹੈ,
ਸੋਚਣ ਵਾਲੀ ਗੱਲ ਆ ਵੀ ਇੱਕ ਬੰਦਾ ਅਮਰੀਕਾ ਦੇ ਵਿੱਚ ਬੈਠ ਕੇ ਇਹ ਕਹਿ ਰਿਹਾ ਵੀ ਇਹਨਾਂ ਚੋਂ ਕੋਈ ਪੰਜਾਬੀ ਨਹੀਂ ਲੱਗਦਾ ਹੈਗਾ। ਤੇ ਮੈਂ ਇਹੀ ਤਾਂ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਨੂੰ ਲੱਗਣ ਤੋਂ ਹਟ ਗਏ, ਇਹ ਲੋਕ, ਇਹ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ, ਇਹ ਸਾਨੂੰ ਨਹੀਂ ਲੱਗ। ਇਸ ਕਰਕੇ ਅਸੀਂ ਉਹਨਾਂ ਦੇ ਉੱਤੇ ਦਾਵਾ ਕਰਨ ਤੋਂ ਇਨਕਾਰ ਕਰਤਾ, ਉਹਨਾਂ ਨਾਲ ਕੋਈ ਵੀ ਸੰਵਾਦ ਕਰਨ ਤੋਂ ਇਨਕਾਰ ਕਰਤਾ। ਜਿਹੜੀ ਕੁੜੀ ਆਰਕੈਸਟਰਾ ਦੇ ਉਹਦੇ ਚ ਨੱਚ ਰਹੀ ਆ, ਉਹ ਕਿਉਂ ਉਹ ਕਰ ਰਹੀ ਆ? ਜਿਹੜਾ ਚੋਰ ਆ, ਇੱਕ ਮਤਲਬ ਸਮਾਜ ਦਾ ਇੱਕ, ਉਹ ਵੀ ਇੱਕ ਹਿੱਸਾ, ਤੇ ਜਿਹੜਾ ਬੰਦਾ ਡਰੱਗ ਉਹਦੇ ਵਿੱਚ ਆ ਉਹ ਆ, ਇੱਕ ਜਿਹੜਾ ਬੰਦਾ ਬੇਰੁਜ਼ਗਾਰੀ ਨਾਲ ਜੂਝ ਰਿਹਾ ਉਹ ਵੀ ਇੱਕ ਸਾਡੇ ਉਹਦਾ ਹਿੱਸਾ। ਪਰ ਅਸੀਂ ਇਹਨਾਂ ਸਾਰਿਆਂ ਨੂੰ ਡਿਸਓਨ ਕਰਤਾ, ਅਸੀਂ ਇਹਨਾਂ ਤੋਂ ਦਾਵਾ ਆਪਣਾ ਛੱਡਤਾ, ਤੇ ਜਿਹੜਾ ਸਮਾਜ ਆਪਣਾ ਦਾਵਾ ਆਪਣੇ ਨੌਜਵਾਨਾਂ ਤੋਂ ਛੱਡ ਦੇਵੇ, ਉਹ ਸਮਾਜ ਮੈਨੂੰ ਲੱਗਦਾ ਕਿ ਉਹਦੇ ਉਹਦੇ ਸੋਚਣ ਦਾ ਮਸਲਾ ਹੁੰਦਾ। ਤੇ ਇਹ ਚੀਜ਼ਾਂ ਮੈਂ ਮਤਲਬ ਇਹਨਾਂ ਬਾਰੇ ਸਾਰੇ ਸੋਚਦਾ, ਇਹ ਕਿਰਦਾਰਾਂ ਬਾਰੇ ਮੇਰੀ ਇਹ ਸਮਝ ਆ। ਤੇ ਦੂਜੀ ਇਹ ਆ ਵੀ ਇਹ ਕਿਰਦਾਰ ਨੇ ਜਿਹੜੇ, ਇਹ ਕੋਈ ਨਾਇਕ ਜਾਂ ਖਲਨਾਇਕ ਨਹੀਂ ਹੈਗੇ, ਇਹ ਗ੍ਰੇ ਸ਼ੇਡ ਦੇ ਕਿਰਦਾਰ ਨੇ, ਸਲੇਟੀ ਰੰਗ ਦੇ ਕਿਰਦਾਰ ਨੇ, ਉਹਨਾਂ ਦੀਆਂ ਆਪਣੀਆਂ ਹਾਲਾਤ ਨੇ ਉਹਨਾਂ ਦੇ, ਤੇ ਜਿਹੜੇ ਹਾਲਾਤ ਉਹ ਹਾਲਾਤ ਬਣਾਉਣ ਦੇ ਵਿੱਚ ਕਿਹੜੇ ਸਿਆਸਤ ਦਾ ਕੀ ਰੋਲ ਰਿਹਾ, ਵਿਦਿਅਕ ਸੰਸਥਾਵਾਂ ਦਾ ਕੀ ਰੋਲ ਰਿਹਾ, ਸਮਾਜਿਕ ਸੰਸਥਾਵਾਂ ਦਾ ਕੀ ਰੋਲ ਰਿਹਾ, ਇਹ ਸਾਰੇ ਮਤਲਬ ਇਹ ਸਿੱਧੇ ਤੌਰ ਦੇ ਉੱਤੇ, ਬੇਸ਼ਕ ਫਿਲਮ ਉਹਨਾਂ ਤੇ ਗੱਲ ਨਹੀਂ ਕਰਦੀ, ਪਰ ਉਹ ਇਹ ਕਹਿੰਦੀ ਆ ਕਿ ਇਹ ਲੋਕ ਨੇ, ਇਹ ਉਹ ਆਬਾਦੀ ਆ, ਉਹ ਨੌਜਵਾਨ ਨੇ ਜਿਹਨਾਂ ਨਾਲ ਤੁਹਾਡੀ ਗੱਲ ਕਰਨੀ ਪੈਂਦੀ ਆ।
ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਹੋ ਤੇ ਉਸ ਦੇ ਵਿੱਚ ਥੋੜਾ ਜਿਹਾ ਜਤਿੰਦਰ ਇਹ ਆ ਕਿ ਜਿਵੇਂ ਮਿੱਟੀ ਦੀ ਗੱਲ ਕਰਦੇ ਹਾਂ ਜਾਂ ਸਰਸਾ ਫਿਲਮ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਤੁਹਾਡਾ ਟੋਟਲੀ ਇੱਕ ਇਨਵੋਲਵਮੈਂਟ ਸੀ, ਨਿਰਦੇਸ਼ਕ ਤੋਂ ਲੈ ਕੇ ਕਹਾਣੀ ਲਿਖਣ ਤੱਕ, ਡਾਇਲੋਗ ਤੱਕ, ਸਕਰੀਨ ਪਲੇ ਤੱਕ। ਅਤੇ ਕਿੱਸਾ ਪੰਜਾਬ ਨੂੰ ਉਦੇ ਪ੍ਰਤਾਪ ਸਿੰਘ ਹੁਣਾਂ ਨੇ ਲਿਖਿਆ ਆ, ਉਹਨਾਂ ਦੇ ਸੰਵਾਦ ਆ, ਉਹਨਾਂ ਦਾ ਸਕਰੀਨ ਪਲੇ ਆ। ਅਤੇ ਜਿਸ ਤਰ੍ਹਾਂ ਵੀ ਪਹਿਲਾਂ ਤੁਸੀਂ ਪੂਰੇ ਦੇ ਪੂਰੇ ਇੱਕ ਹਿੱਸਾ ਸੋ, ਤੇ ਹੁਣ ਬਤੌਰ ਨਿਰਦੇਸ਼ਕ ਕਿਸੇ ਹੋਰ ਦੀ ਕਹਾਣੀ ਤੇ ਤੁਸੀਂ ਕੰਮ ਕੀਤਾ ਆ, ਥੋੜਾ ਜਿਹਾ ਇਹ ਕੁਝ ਵੱਖਰਾ ਹੈਗਾ ਆ ਜਾਂ ਇਹ ਟੈਕਨੀਕਲੀ ਕੁਝ ਇਸ ਤਰ੍ਹਾਂ ਦਾ ਨਹੀਂ ਆ ਮਹਿਸੂਸ ਹੁੰਦਾ?
ਦੇਖੋ, ਜਿਹੜੀ ਫਿਲਮ ਆ ਨਾ, ਉਹ ਇੱਕ ਕਾਗਜ਼ ਤੇ ਲਿਖੀ ਜਾਂਦੀ ਆ, ਦੂਜੀ ਪਰਦੇ ਤੇ ਲਿਖੀ ਜਾਂਦੀ ਆ, ਤੇ ਇਹਨਾਂ 'ਚ ਦੋਵਾਂ 'ਚ ਬਹੁਤ ਫਰਕ ਹੁੰਦਾ
ਜੀ।
ਜਿਹੜੀ ਕਾਗਜ਼ ਤੇ ਲਿਖੀ ਜਾਂਦੀ ਆ ਤੇ ਜਿਹੜੀ ਪਰਦੇ ਤੇ ਲਿਖੀ ਜਾ ਰਹੀ ਆ, ਤੇ ਜਿਹੜੀ ਫਿਲਮ ਆ ਉਹ ਡਾਇਰੈਕਟਰ ਦਾ ਵਿਜ਼ਨ ਆ ਬੇਸਿਕਲੀ। ਮਤਲਬ ਇਹ ਬਹੁਤ ਮੰਨਣ 'ਚ ਔਖੀ ਗੱਲ ਲੱਗਦੀ ਆ, ਪਰ ਇਹ ਡਾਇਰੈਕਟਰ ਦਾ ਹੀ ਵਿਜ਼ਨ ਆ। ਤੇ ਜਿਹੜੀ ਗੱਲ ਰਾਈਟਰ ਨੇ 5 ਪੇਜਾਂ ਦੇ ਵਿੱਚ, 5 ਪੇਜਾਂ 'ਚ ਡਾਇਲੋਗ ਲਿਖ ਕੇ ਕਹੀ ਆ, ਉਹ ਸਕਦਾ ਡਾਇਰੈਕਟਰ 1 ਸੈਕਿੰਡ ਦੇ ਵਿੱਚ ਕਹਿ ਦੇਵੇ, ਉਹਨੂੰ ਲੋੜ ਹੀ ਨਾ ਪਵੇ ਉਹਨਾਂ ਡਾਇਲੋਗਸ ਦੀ, ਉਹ ਕਹੇ ਵੀ ਇਹਨਾਂ ਦੀ ਲੋੜ ਨਹੀਂ ਹੈਗੀ, ਇਹ ਬੰਦਾ ਇੱਥੋਂ ਆਊਗਾ, ਇੰਨਾ ਐਕਸਪ੍ਰੈਸ਼ਨ ਦਊਗਾ, ਗੱਲ ਖਤਮ ਹੋ ਜਾਂਦੀ ਆ, ਮੈਨੂੰ ਇਹ 5 ਪੇਜ ਨਹੀਂ ਚਾਹੀਦੇ ਹੈਗੇ
ਜੀ।
ਤੇ ਇਸ ਕਰਕੇ ਜਿਹੜਾ ਸਿਨੇਮਾ, ਉਹ ਬੇਸਿਕਲੀ ਡਾਇਰੈਕਟਰ ਦਾ ਮਾਧਿਅਮ ਆ। ਦੂਜੀ ਇਹ ਆ ਕਿ ਉਦੇ ਪ੍ਰਤਾਪ ਹੋਣੀ ਨੇ ਜਿਹੜੇ, ਉਹ ਨੌਜਵਾਨ ਮਤਲਬ ਜਿਹੜੀ ਸਾਡਾ ਅਗਲਾ ਪੂਰ ਆ ਰਿਹਾ ਉਹਨਾਂ ਦਾ ਰਾਈਟਰ ਦਾ, ਜਾਂ ਜਿਹੜੇ ਫਿਲਮ ਮੇਕਰ ਹੋਣਗੇ, ਤੇ ਉਹਨਾਂ ਦੇ ਵਿੱਚੋਂ ਬਹੁਤ ਸੁਭਾਵਨਾ ਵਾਲਾ ਮੁੰਡਾ, ਤੇ ਇਹੋ ਜਿਹੇ ਮੁੰਡਿਆਂ ਨਾਲ ਮਤਲਬ ਕੰਮ ਕਰਨਾ ਹਮੇਸ਼ਾ ਹੀ ਤੁਹਾਨੂੰ ਚੰਗਾ ਹੀ ਲੱਗੇਗਾ, ਕਿਉਂਕਿ ਉਹਨਾਂ ਦੇ ਵਿੱਚ ਸੰਭਾਵਨਾਵਾਂ ਨੇ, ਉਹਨਾਂ ਵਿੱਚ ਸਿੱਖਣ ਦੀ ਸਮਰੱਥਾ ਵੀ ਹੈਗੀ ਆ, ਉਹਨਾਂ ਵਿੱਚ ਹੋਰ ਵੀ ਉਹ ਨੇ, ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਉਹ ਚੰਗਾ ਕੰਮ ਕਰਨਗੇ। ਤੇ ਉਹ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਰਿਟਰਨ ਦੇ ਵਿੱਚ ਸਕ੍ਰਿਪਟ ਦੇਤੀ ਕਿ ਆਹ ਸਕ੍ਰਿਪਟ ਆ, ਉਹ ਤੋਂ ਬਾਅਦ ਜਿਹੜਾ ਉਹਦਾ ਉਹ ਡਿਸਾਈਡ ਕਰਨਾ, ਫਿਰ ਉਹ ਡਾਇਰੈਕਟਰ ਕਰੂਗਾ, ਮਤਲਬ ਉਹਦੇ ਵਿੱਚ ਫਿਰ ਉਹ ਨਹੀਂ ਕੋਈ ਗੱਲ ਉਹ ਕੀਤੀ ਜਾ ਸਕਦੀ। ਉਹ ਜਿਵੇਂ ਕੋਈ ਡਾਇਲੋਗ ਆ, ਉਹਨਾਂ ਨੂੰ ਸਾਨੂੰ ਇਹ ਲੱਗਦਾ ਕਿ ਆਹ ਡਾਇਲੋਗ ਦੀ ਲੋੜ ਨਹੀਂ, ਸਿਰਫ 1 ਲਾਈਨ ਚਾਹੀਦੀ ਆ, ਉਹ ਫਿਰ ਤੁਸੀਂ ਕਹੋਗੇ ਵੀ 1 ਲਾਈਨ ਲਿਖ ਕੇ ਦੇ, ਇਹੋ ਜਿਹੀ ਲਿਖ ਕੇ ਦੇ ਜਿਹੜੀ ਆ ਪੂਰੀ ਇਹਨੂੰ ਸਿਚੁਏਸ਼ਨ ਨੂੰ ਉਹ ਕਰ ਦੇਵੇ, ਤੇ ਮਤਲਬ ਉਸ ਤਰ੍ਹਾਂ ਦਾ ਉਹਦੇ ਨਾਲ ਗੱਲ ਕਰੋਗੇ। ਤੇ ਇਹ ਮੈਨੂੰ ਲੱਗਦਾ ਕਿ ਮੇਰਾ ਚੰਗਾ ਤਜਰਬਾ ਰਿਹਾ ਉਹਨਾਂ ਦੇ ਨਾਲ।
ਜਤਿੰਦਰ, ਕਿੱਸਾ ਪੰਜਾਬ ਦੀ ਗੱਲ ਆਪਾਂ ਲਗਾਤਾਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਗੁਰਦਾਸ ਮਾਨ ਸਾਹਿਬ ਦਾ ਉਹ ਗੀਤ ਹੀ ਸੁਣ ਲਈਏ ਜਿਹੜਾ ਤੁਹਾਡੀ ਕਿੱਸਾ ਪੰਜਾਬ ਦਾ ਇੱਕ ਖਾਸ ਪਛਾਣ।
ਹਾਂਜੀ।
ਲੱਗਾ ਰੋਗ ਇਸ਼ਕ ਤੋਂ ਵੀ ਪੈੜਾ, ਰੱਤ ਚੂਸਦਾ ਹੱਡਾਂ ਨੂੰ ਖਾਰਦਾਈ, ਰੱਤ ਚੂਸਦਾ ਹੱਡਾਂ ਨੂੰ ਖਾਰਦਾਈ, ਗੁੰਮੀਆਂ ਸੂਰਤਾਂ ਮੋੜ ਕੇ ਕੌਣ ਕੱਲੇ, ਖੂੰਜੇ ਲੱਗਾ ਹੋਇਆ ਚਿੱਤ ਵਿਚਾਰਦਾ, ਚਿੱਤ ਵਿਚਾਰਦਾ, ਜਦੋਂ ਹੱਥਾਂ ਚ ਤੇਰੇ ਸੀ ਫੁੱਲ ਸੂਹੇ, ਅਸਾਂ ਚੁਣ ਲੈ ਜਿੰਦੜੀਏ ਰੰਗ ਨੀਲੇ, ਅਸਾਂ ਚੁਣ ਲੈ ਜਿੰਦੜੀਏ ਰੰਗ ਨੀਲੇ, ਬੀਨ ਡਸ ਗਈ ਜਿੱਥੇ ਸੁਪੇਰੀਆਂ, ਉੱਥੇ ਸਭ ਪਟਾਰੀਆਂ ਵਿੱਚ ਕੌਣ ਕਿਲੇ, ਉੱਥੇ ਸਭ ਪਟਾਰੀਆਂ ਵਿੱਚ ਕੌਣ ਕਿਲੇ, ਹੀਰੇ ਕੌਡੀਆਂ ਦੇ ਪਾ ਰੋਲ ਛੱਡੇ, ਉਹ ਕਿਹੜੇ ਕੂੜ ਦੇ ਬਣਜ ਕਮਾਉਂਦੇ ਨੇ, ਹੀਰੇ ਕੌਡੀਆਂ ਦੇ ਪਾ ਰੋਲ ਛੱਡੇ, ਕੈਸੇ ਕੂੜ ਦੇ ਬਣਜ ਕਮਾਮ ਦੇਨੇ।
ਦੋਸਤੋ, ਇਸ ਖੂਬਸੂਰਤ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਹਿਫਿਲ ਪ੍ਰੋਗਰਾਮ ਦੇ ਵਿੱਚ। ਤੁਸੀਂ ਉਹ ਆਪਣੇ ਦੋਸਤ ਹਰਪ੍ਰੀਤ ਕਾਲੋਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਸੁਣ ਰਹੇ ਹੋ, ਅਤੇ ਸਾਡੇ ਅੱਜ ਦੇ ਮਹਿਮਾਨ ਨੇ ਕਿੱਸਾ ਪੰਜਾਬ ਫਿਲਮ ਦੇ ਨਿਰਦੇਸ਼ਕ ਜਤਿੰਦਰ ਮੌਰ ਹੋਣੀ। 16 ਅਕਤੂਬਰ ਨੂੰ ਇਹ ਫਿਲਮ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ, ਅਤੇ ਇਸ ਫਿਲਮ ਨੂੰ ਵੇਖਣਾ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਵੇਂ ਅਤੇ ਇੱਕ ਗੁਣਾਤਮਕ ਪੱਖ ਨੂੰ ਵੇਖਣਾ ਵੀ ਹੋਵੇਗਾ ਮੇਰੇ ਨਜ਼ਰੀਏ ਦੇ ਮੁਤਾਬਕ। ਜਤਿੰਦਰ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ 'ਚ।
ਧੰਨਵਾਦ ਜੀ, ਧੰਨਵਾਦ ਜੀ।
ਗੁਰਦਾਸ ਮਾਨ ਸਾਹਿਬ ਦਾ ਗੀਤ ਜਦੋਂ ਮੈਂ ਸੁਣ ਰਿਹਾ ਸੀ ਤੇ ਉਸ ਵਕਤ ਮੇਰੇ ਮਨ ਚ ਇੱਕ ਵਿਚਾਰ ਇਹ ਵੀ ਆਇਆ ਜਤਿੰਦਰ ਕਿ ਜਦੋਂ ਤੁਸੀਂ ਮਿੱਟੀ ਨੂੰ ਦੇਖਿਆ, ਮੈਂ ਤੁਹਾਡੇ ਪੂਰੇ ਕੰਮ ਨੂੰ ਉਸੇ ਤਰ੍ਹਾਂ ਦੇਖਦਾ ਕਿ ਮਿੱਟੀ ਦੇ ਅੰਦਰ ਤੁਸੀਂ ਮਿਊਜ਼ਿਕ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੇ ਹੋ, ਸਰਸਾ ਦੇ ਅੰਦਰ ਵੀ ਤੁਸੀਂ ਮਿਊਜ਼ਿਕ ਨੂੰ ਲੈ ਕੇ ਬਹੁਤ ਸੁਚੇਤ ਹੋ, ਅਤੇ ਈਵਨ ਤੁਸੀਂ ਅਗਨੀ ਬੈਂਡ ਦਾ ਮਿਊਜ਼ਿਕ ਲਿਆ ਸੀ, ਉਹ ਗੱਲ ਵੱਖਰੀ ਹੈ ਕਿ ਉਸ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ, ਸੰਗੀਤ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ, ਅਤੇ ਇਸ ਵਾਰ ਜਿਹੜਾ ਸੰਗੀਤ ਆ ਉਸ ਨੂੰ ਲੈ ਕੇ ਵੀ ਤੁਸੀਂ ਇੱਕ ਪੂਰੀ ਕ੍ਰੀਏਸ਼ਨ ਦੇ ਵਿੱਚੋਂ ਲੰਘੇ ਹੋਵੋਗੇ। ਕਿੱਸਾ ਪੰਜਾਬ ਅਤੇ ਸੰਗੀਤ ਦਾ ਆਪਸੀ ਤਾਲਮੇਲ ਕਿਵੇਂ ਦਾ, ਅਤੇ ਇਹ ਤੁਸੀਂ ਫਿਲਮ ਦੇ ਬਤੌਰ ਐਲੀਮੈਂਟ ਕਿਵੇਂ ਵੇਖਦੇ ਹੋ?
ਜਿਹੜਾ ਸੰਗੀਤ ਆ ਨਾ ਉਹ ਫਿਲਮ ਦੀ ਸੰਪਾਦਕੀ ਹੁੰਦਾ
ਜੀ,
ਮਤਲਬ ਨਿਊਜ਼ ਪੇਪਰ ਦੀ ਸੰਪਾਦਕੀ ਆ ਨਾ ਜਿਹੜੀ, ਉਹ ਮੈਨੂੰ ਲੱਗਦਾ ਕਿ ਜਿਹੜਾ ਮਿਊਜ਼ਿਕ ਆ ਉਹ ਫਿਲਮ ਦੀ ਸੰਪਾਦਕੀ ਆ, ਉਹਦਾ ਐਡੀਟੋਰੀਅਲ ਆ।
ਇਸ 'ਚ ਕੋਈ ਸ਼ੱਕ ਨਹੀਂ।
ਹਾਂਜੀ, ਇਹਦੇ ਇਹ ਜਿਹੜੀ ਫਿਲਮ ਆ ਇਹਦੇ ਵਿੱਚ ਜਿਵੇਂ ਮੈਂ ਕਹਿੰਦਾ ਵੀ ਜਦੋਂ ਕਿੱਸਾ ਪੰਜਾਬ ਆਪਣੇ ਦਿਮਾਗ 'ਚ ਨਾਮ ਆਇਆ ਤੇ ਉਹ ਤੋਂ ਬਾਅਦ ਇਹਦੀਆਂ ਜਿਹੜੇ ਬਾਕੀ ਗੀਤ ਵੀ ਨੇ ਨਾ ਉਹ ਵੀ ਫੋਕ ਕੰਪੋਜੀਸ਼ਨਸ ਦੇ ਉੱਤੇ ਨੇ। ਜਿਵੇਂ ਇਹਦੇ ਵਿੱਚ ਇੱਕ ਗੀਤ ਆ ਜਿਹੜਾ ਸਟੇਜ ਤੋਂ ਗਾਉਂਦਾ ਮੁੰਡਾ ਜਿਹੜਾ ਸਿੰਗਰ ਹੁੰਦਾ ਉਹ ਜੱਗੇ ਦੀ ਤਰਜ਼ ਦੇ ਉੱਤੇ ਆ, ਜਿਹੜਾ ਨੂਰਾ ਸਿਸਟਰ ਉਹਨਾਂ ਨੇ ਗਾਇਆ ਉਹ ਟੱਪਿਆਂ ਦੀ ਤਰਜ਼ ਦੇ ਉੱਤੇ ਆ। ਤੇ ਇਸ ਤਰ੍ਹਾਂ ਮਤਲਬ ਪੂਰੀ ਜਿਹੜੀ ਫੋਕ ਦੇ ਵਿੱਚ ਇੱਕ ਪੂਰੀ ਉਹ ਪਈ ਆ, ਕੰਪੋਜੀਸ਼ਨਸ ਪਈਆਂ ਨੇ, ਉਹਦੇ ਵਿੱਚੋਂ ਆਪਾਂ ਮਿਊਜ਼ਿਕ ਲਿਆ। ਦੂਜੀ ਗੱਲ ਸੀ ਇਹਦੇ ਬੋਲ
ਜੀ,
ਤੇ ਜਿਹੜੇ ਬੋਲ ਮੈਨੂੰ ਲੱਗਦਾ ਕਿ ਉਹ ਫਿਲਮ ਦੀ ਜਿਹੜੀ ਸੋਲ ਨੂੰ ਮਤਲਬ ਉਹ ਲੈ ਕੇ ਆ ਸਕਣ, ਜਾਂ ਜਿਹੜੀ ਸਿਚੁਏਸ਼ਨ ਆ ਉਹਨੂੰ ਕਿਵੇਂ ਉਹ ਅੱਗੇ ਲੈ ਕੇ ਜਾਣ, ਉਹਦੇ ਤੇ ਆਪਾਂ ਮਤਲਬ ਉਹ ਕੀਤਾ। ਜਿਵੇਂ ਇਸ ਫਿਲਮ ਦੇ ਵਿੱਚ ਜਿਹੜਾ ਉਹ ਸਿੰਗਰ ਆ ਉਹ ਸਟੇਜ ਤੋਂ ਗਾਉਂਦਾ
ਜੀ,
ਤੇ ਉਹ ਸਟੇਜ ਤੇ ਉਹ ਵਿਆਹ ਦੇ ਵਿੱਚ ਗੀਤ ਗਾ ਰਿਹਾ। ਹੁਣ ਵਿਆਹ ਦੇ ਵਿੱਚ ਜੇ ਜਿਸ ਤਰ੍ਹਾਂ ਦੇ ਗੀਤ ਉਹ ਮੈਨੂੰ ਲੱਗਦਾ ਕਿ ਵੱਜਣਗੇ ਜਿਹਦੇ ਤੋਂ ਉਹਨੇ ਭੰਗੜਾ ਪਵਾਉਣਾ ਲੋਕਾਂ ਤੋਂ ਤਾਂ ਕਿ ਨੱਚ ਸਕਣ, ਤੇ ਉਹ ਉਸ ਤਰ੍ਹਾਂ ਦਾ, ਪਰ ਉਹਦੇ ਵਿੱਚ ਇਸ ਗੱਲ ਦਾ ਥੋੜਾ ਜਿਹਾ ਧਿਆਨ ਰੱਖਿਆ ਕਿ ਵੀ ਜਿਹੜੀਆਂ ਉਹਦੀਆਂ ਬੋਲੀਆਂ ਹੋਣ, ਜਿਹੜੇ ਸ਼ਬਦ ਹੋਣ, ਉਹ ਥੋੜੇ ਜਿਹੇ ਮਤਲਬ ਜਿਵੇਂ ਰੋਹਿਤ ਹੋਣਾ ਨੇ ਇੱਕ ਬਹੁਤ ਵਧੀਆ ਉਹਦੀ ਬੋਲੀ ਲਿਖੀ ਵੀ ਤੇਰੇ ਪੈਰਾਂ ਚ ਵਿਛਾਤੀ ਧਰਤੀ ਸਿਰ ਤੇ ਆਕਾਸ਼ ਤਾਣਤਾ ਚਾਨਣੇ, ਤੇਰੇ ਲਈ ਮੰਗਾਏ ਅੰਬਰੋਂ ਮੈਂ ਚਿੱਟੇ ਚਾਨਣੇ। ਮੈਨੂੰ ਲੱਗਦਾ ਕਿ ਰੋਮੈਂਟਿਕ ਉਹਦੇ ਵਿੱਚ ਇਹ ਉਹਨੇ ਰਿਮਾਰਕੇਬਲ ਇੱਕ ਬੋਲੀ ਲਿਖੀ ਆ ਜਿਹੜੀ ਮਤਲਬ ਰੋਮੈਂਟਿਕ, ਕਿਉਂਕਿ ਗੀਤ ਗਾ ਰਿਹਾ ਬੀਟ ਵਾਲਾ ਗੀਤ ਗਾ ਰਿਹਾ, ਪਰ ਇਸ ਤਰ੍ਹਾਂ ਦਾ ਥੋੜਾ ਜਿਹਾ ਮਤਲਬ ਉਹਦੇ ਚ ਆਪਾਂ ਮਿਊਜ਼ਿਕ ਦੇ ਉਹ ਧਿਆਨ ਰੱਖਿਆ। ਤੇ ਸੰਗੀਤ ਆ ਜਿਹੜਾ ਮੈਂ ਫਿਰ ਉਹੀ ਕਹਿਣਾ ਕਿ ਉਹਦੇ ਤੋਂ ਤੁਹਾਨੂੰ ਫਿਲਮ ਦਾ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੀ ਹੋਏਗੀ।
ਜਤਿੰਦਰ, ਮੈਂ ਤੁਹਾਡਾ ਫੇਸਬੁੱਕ ਪ੍ਰੋਫਾਈਲ ਵਿਜ਼ਿਟ ਕਰ ਰਿਹਾ ਸੀ ਤੇ ਤੁਸੀਂ ਜ਼ਿਕਰ ਕੀਤਾ ਸੀ ਕਿ ਮਿੱਤਰਾਂ ਦੇ ਫੋੜੇ ਦਾ ਵਾਰ ਸੁੱਕਾ ਨਹੀਂ ਜਾਣਾ।
ਹਾਂਜੀ,
ਮੈਂ ਥੋੜਾ ਜਿਹਾ ਇਸ ਬਾਰੇ ਇਹ ਸੋਚ ਰਿਹਾ ਸੀ ਕਿ ਜਦੋਂ ਠੇਠ ਪੇਂਡੂ ਮੁਹਾਵਰੇ ਵਿੱਚ ਲਿਖੀ ਗਈ ਇੱਕ ਬੋਲੀ ਸਿਦਕ ਦੇ ਲਈ ਜੋਸ਼ ਬਿਹਤਰ ਮਨੁੱਖੀ ਜ਼ਿੰਦਗੀ ਲਈ ਲੜ ਰਹੇ ਜੁਝਾਰੂਆਂ ਦਾ ਯਕੀਨ ਦਾ ਸਿਖਰ ਹੈ, ਇਹ ਤੁਹਾਡਾ ਸਟੇਟਸ ਆ ਕਿ ਜਿਸ ਵੀ ਸਾਡੇ ਵਡਾਰੂ ਨੇ ਬੋਲੀ ਲਿਖੀ ਹੋਊ ਹਰ ਵਾਰ ਉਹਨੂੰ ਅਸ਼ਕੇ ਕਹਿਣ ਨੂੰ ਦਿਲ ਕਰਦਾ। ਇਸ ਨੂੰ ਲੈ ਕੇ ਮੇਰੇ ਮਨ 'ਚ ਇਹ ਸਵਾਲ ਸੀ ਕਿ ਜਦੋਂ ਅਜਿਹੀ ਮੁਹਾਵਰੇਦਾਰ ਪੰਜਾਬੀ ਨੂੰ ਤੁਸੀਂ ਆਪਣੀਆਂ ਪਹਿਲੀਆਂ ਫਿਲਮਾਂ 'ਚ ਵੀ ਬਹੁਤ ਸਪੇਸ ਦਿੱਤੀ ਆ, ਅਤੇ ਇਸ ਲਿਹਾਜ਼ 'ਚ ਇਸ ਵਾਰ ਵੀ ਕਹਾਣੀ ਪਟਕਥਾ ਸੰਵਾਦ ਜਦੋਂ ਉਹਦੇ ਪ੍ਰਤਾਪ ਸਿੰਘ ਹੁਣਾਂ ਨਾਲ ਤੁਹਾਡੀ ਟਿਊਨਿੰਗ ਰਹੀ ਹੋਏਗੀ ਉਸ ਲਿਹਾਜ਼ 'ਚ, ਅਤੇ ਤੁਸੀਂ ਇਸ 'ਤੇ ਕਾਫੀ ਕੰਮ ਕੀਤਾ ਹੋਏਗਾ, ਜਿਹੜਾ ਭਾਸ਼ਾ ਨੂੰ ਲੈ ਕੇ ਇਹੋ ਜਿਹਾ ਵਰਕਆਊਟ ਆ ਉਸ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ ਕਿ ਇਹ ਕਿਸ ਤਰ੍ਹਾਂ ਦਾ ਹੁੰਦਾ ਹੈ।
ਦੇਖੋ, ਗੱਲ ਇਹ ਆ ਵੀ ਜਿਹੜੀ ਬੋਲੀ ਦੇ ਵਿੱਚ ਤੁਸੀਂ ਫਿਲਮ ਬਣਾ ਰਹੇ ਹੋ, ਜੇ ਉਹਦਾ ਮੁਹਾਵਰਾ ਤੁਹਾਡੀ ਉਹਦੇ ਵਿੱਚ ਨਹੀਂ ਹੈਗਾ, ਜੇ ਤੁਹਾਡੀ ਕਮਾਂਡ ਉਹਦੇ ਤੇ ਮੁਹਾਵਰੇ ਤੇ ਨਹੀਂ ਹੈਗੀ, ਤੇ ਮੈਨੂੰ ਲੱਗਦਾ ਕਿ ਤੁਸੀਂ ਸੰਵਾਦ ਚੰਗੇ ਨਹੀਂ ਲਿਖ ਸਕਦੇ ਹੈਗੇ। ਜੇ ਤੁਹਾਨੂੰ ਮੁਹਾਵਰਾ ਨਹੀਂ ਪਤਾ ਉੱਥੇ ਦੀ ਬੋਲੀ ਦਾ, ਜਿਵੇਂ ਸਰਸਾ ਅੱਧ ਵਿੱਚ ਸਿਕੰਦਰ ਦੇ ਨਾਂ ਤੇ, ਮਤਲਬ ਸੋਰੀ, ਉਹਨਾਂ ਨੇ ਸਿਕੰਦਰ ਦੇ ਨਾਂ ਉਹ ਤੇ ਕੁਛ ਚੇਂਜਸ ਦੇ ਨਾਲ ਰਿਲੀਜ਼ ਕੀਤੀ, ਵਰਨਾ ਮਤਲਬ ਜੇ ਸਰਸਾ ਬਾਰੇ ਅਸੀਂ ਬੋਲਦੇ, ਮਤਲਬ ਸਰਸਾ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਡਾਇਲੋਗ ਸੀ ਜਿਹੜੇ ਸ਼ਾਇਦ ਮੁਹਾਵਰਿਆਂ ਦੇ ਰੂਪ ਦੇ ਵਿੱਚ ਆਪਾਂ ਲਿਖੇ ਸੀ, ਪਹਿਲਾਂ ਉਹ ਕਦੇ ਸੁਣੇ ਨਹੀਂ ਹੋਣੇ ਹੈਗੇ ਤੁਸੀਂ, ਪਰ ਉਹਨਾਂ ਨੂੰ ਮੁਹਾਵਰਿਆਂ ਦੇ ਰੂਪ ਦੇ ਵਿੱਚ ਆਪਾਂ ਯੂਜ਼ ਕੀਤਾ। ਤੋ ਇਹ ਗੱਲ ਆ ਵੀ ਜਿਹੜੀ ਬੋਲੀ ਆ ਉਹ ਬਹੁਤ ਇੰਪੋਰਟੈਂਟ ਪੱਖ ਆ, ਬਹੁਤ ਉਹਦਾ ਮਤਲਬ ਖਾਸ ਹਿੱਸਾ ਫਿਲਮ ਦਾ। ਤੇ ਜਿਹੜੀ ਤੁਸੀਂ ਮਿੱਤਰਾਂ ਦੇ ਫੋੜੇ ਦੀ ਉਹ ਗੱਲ ਕਰ ਰਹੇ ਹੋ, ਮੈਨੂੰ ਇਹ ਲੱਗਦਾ ਕਿ ਬੰਦੇ ਦੀ ਮਤਲਬ ਇੱਕ ਤਾਂ ਹੁੰਦਾ ਕਿ ਸਿਰਫ ਤੁਸੀਂ ਲੜਾਈ ਪੜਾਈ ਕਰਨ ਤੇ ਨਿੱਜੀ ਜਿਹੜੀ ਉਹ ਵਾਇਲੈਂਸ ਆ ਉਹਦੇ ਕੰਟੈਕਸਟ 'ਚ ਗੱਲ ਕਰਦੇ ਹੋ, ਇੱਕ ਹੈਗੀ ਆ ਜਿਹੜਾ ਬਰਾਡ ਉਹਦੇ ਵਿੱਚ ਆ ਕਿ ਤੁਸੀਂ ਮਨੁੱਖਤਾ ਦੀ ਜਿਹੜੀ ਬਿਹਤਰੀ ਦੀ ਲੜਾਈ ਲਈ ਲੜ ਰਹੇ ਲੋਕ ਨੇ ਉਹਨਾਂ ਦੇ ਕੰਟੈਕਸਟ 'ਚ ਗੱਲ ਕਰਦੇ ਹੋ, ਵੀ ਜਦੋਂ ਬੰਦੇ ਨੇ ਗੱਲਾਂ ਹੀ ਮੰਗਾ ਦੀ ਮਿੱਤਰਾਂ ਦੇ ਫੋੜੇ ਦਾ ਬਾਹਰ ਸੁੱਕਾ ਨਹੀਂ ਜਾਣਾ, ਵੀ ਜਿੱਦਣ ਸਾਡੀ ਵਾਰੀ ਆ ਗਈ, ਜਿੱਦਣ ਮਤਲਬ ਉਹ ਨਿਜ਼ਾਮ ਦੇ ਖਿਲਾਫ਼ ਲੜ ਰਹੇ ਚੰਗੀ ਜ਼ਿੰਦਗੀ ਲਈ ਲੜ ਰਹੇ, ਜੁਝਾਰੂਆਂ ਦੀ ਬਾਰੀ ਆਈ ਤੇ ਉਹ ਮਤਲਬ ਫਿਰ ਉਲਟਾ ਦੇਣਗੇ। ਤੇ ਮੈਨੂੰ ਲੱਗਦਾ ਕਿ ਏਡਾ ਏਡੀ ਪੀਕ ਇਸ ਗੱਲ ਦੀ ਕਿ ਆ ਜੋ ਮਤਲਬ ਤੁਹਾਡਾ ਯਕੀਨ ਹੈ ਇੰਨਾ ਕਿ ਸਾਡਾ ਇਹ ਜਿਹੜਾ ਮਨੁੱਖ ਦਾ ਖਿਲਾਫ਼ ਭੁਗਤ ਰਿਹਾ ਪ੍ਰਬੰਧ ਆ ਇੱਕ ਦਿਨ ਇਹ ਉਲਟੂਗਾ। ਤੇ ਇਹ ਮੈਨੂੰ ਲੱਗਦਾ ਕਿ ਇਹ ਬਾਬੇ ਨੇ ਜਿਹਨੇ ਵੀ ਸਾਡੇ ਵਡਾਰੂ ਨੇ ਲਿਖੀ ਹੋਊਗੀ ਬੋਲੀ ਉਹਨੇ ਤਾਂ ਹੱਦ ਕਰਤੀ ਹੋਊਗੀ ਇਹ ਗੱਲ ਦੇ ਵਿੱਚ। ਤੇ ਇਸ ਕਰਕੇ ਮਤਲਬ ਮੈਂ ਉਹ ਮੈਨੂੰ ਬਾਰ ਬਾਰ ਇਹ ਬੋਲੀ ਜਦੋਂ ਵੀ ਮੈਂ ਸੁਣਦਾ ਮੈਨੂੰ ਜੋਸ਼ ਵੀ ਆਉਂਦਾ ਤੇ ਮੈਨੂੰ ਉਹਨੂੰ ਸੱਚਮੁੱਚ ਕਹਿਣ ਨੂੰ ਜੀ ਕਰਦਾ ਵੀ ਯਾਰ ਆ ਤਾਂ ਬਾਬੇ ਕਮਾਲ ਕਰਤੀ ਤੂੰ। ਤੇ ਇਸ ਕਰਕੇ ਜਿਹੜੀ ਬੋਲੀ ਆ ਉਹ ਤਾਂ ਮੈਨੂੰ ਲੱਗਦਾ ਕਿ ਜਿਹੜੀ ਜਿਹੜਾ ਮੁਹਾਵਰਾ ਪੰਜਾਬੀ ਦਾ ਜਿਸ ਵੀ ਤੁਸੀਂ ਬੋਲੀ ਦੀ ਉਹਦੀ ਮੁਕਾਮੀ ਬੋਲੀ ਚ ਫਿਲਮ ਬਣਾ ਰਹੇ ਹੋ ਜੇ ਉਹਦੇ ਤੇ ਤੁਹਾਡੀ ਕਮਾਂਡ ਨਹੀਂ ਹੈਗੀ ਤੇ ਤੁਸੀਂ ਚੰਗੇ ਸੰਵਾਦ ਨਹੀਂ ਲਿਖ ਸਕਦੇ।
ਪਰ ਜਤਿੰਦਰ ਜੇ ਸਿਨੇਮੇ ਦੀ ਆਪਾਂ ਗੱਲ ਕਰਦੇ ਹਾਂ ਉਹ ਆਪਣੇ ਆਪ ਦੇ ਵਿੱਚ ਬਹੁਤ ਲਾਜਵਾਬ ਕਰਦਾ ਸਾਨੂੰ ਅਤੇ ਬਹੁਤ ਖੂਬਸੂਰਤ ਸਿਨੇਮਾ ਆ ਅਤੇ ਤੁਹਾਨੂੰ ਯਾਦ ਇਸੇ ਕਰਕੇ ਕੀਤਾ ਜਾਂਦਾ ਕਿ ਤੁਸੀਂ ਪੰਜਾਬੀ ਸਿਨੇਮਾ ਦੇ ਅੰਦਰ ਸ਼ਾਨਦਾਰ ਫਿਲਮਾਂ ਬਣਾਈਆਂ ਨੇ। ਪਰ ਮੈਂ ਥੋੜ੍ਹਾ ਜਿਹਾ ਇਸ ਨੂੰ ਹਟ ਕੇ ਵੇਖਣਾ ਚਾਹਾਂਗਾ ਕਿ ਇੱਕ ਨਿਰਦੇਸ਼ਕ ਦੇ ਨਜ਼ਰੀਏ ਤੋਂ ਕਿ ਜਦੋਂ ਆਪਾਂ ਆਰਥਿਕ ਤੌਰ 'ਤੇ ਗੱਲ ਕਰਦੇ ਹਾਂ ਜਾਂ ਗੁਣਾਤਮਕ ਪੱਖ ਤੋਂ ਗੱਲ ਕਰਦੇ ਹਾਂ ਦੋਵੇਂ ਪੱਖ ਤੋਂ ਪਿਛਲੇ ਦਿਨਾਂ ਦੇ ਅੰਦਰ ਜਿਵੇਂ ਅੰਗਰੇਜ਼ ਫਿਲਮ ਕਾਫੀ ਚੱਲੀ, ਸਰਦਾਰ ਜੀ ਚੱਲੀ, ਮਿੱਟੀ ਨਾ ਫਰੋਲ ਜੋਗੀਆ ਦੀ ਚਰਚਾ ਰਹੀ ਆ ਅਤੇ ਤੁਹਾਡੀ ਫਿਲਮ ਤੋਂ ਬਾਅਦ ਵੀ ਸ਼ਰੀਕ, ਸਾਡੇ CM ਸਾਹਿਬ ਵੀ ਰਿਲੀਜ਼ ਹੋ ਰਹੀ ਆ, ਅਤੇ ਜਿਹੜਾ ਇਸ ਨੂੰ ਲੈ ਕੇ ਜਿਹੜਾ ਕਿੱਸਾ ਪੰਜਾਬ ਨੂੰ ਲੈ ਕੇ ਕਿਸ ਤਰ੍ਹਾਂ ਦੀ ਉਮੀਦ ਹੋਏਗੀ? ਇਹ ਗੁਣਾਤਮਕ ਪੱਖ ਤੋਂ ਤਾਂ ਹੈ ਹੀ ਆ, ਜੇ ਸਿਨੇਮਾ ਇੱਕ ਇੰਡਸਟਰੀ ਆ ਅਤੇ ਆਰਥਿਕ ਪੱਖ ਤੋਂ ਵੀ ਇੱਕ ਉਮੀਦ ਰਹਿਣੀ ਚਾਹੀਦੀ ਆ। ਪਰ ਜਿਹੜੀ ਨਾਲ ਮੈਂ ਇਹ ਸਵਾਲ ਇੱਕ ਸਭ ਕਰ ਦਿੰਦਾ ਕਿ ਜਿਹੜੀ ਤੁਹਾਡੀ ਫਿਲਮ ਆ ਉਹ ਗੁਣਾਤਮਕ ਪੱਖ ਤੋਂ ਤਾਂ ਬਹੁਤ ਸਰਾਹੀ ਜਾਂਦੀ ਆ ਪਰ ਆਰਥਿਕ ਮੁਨਾਫੇ 'ਚ ਨਹੀਂ ਬਦਲਦੀ। ਜੇ ਸਿਨੇਮਾ ਇੱਕ ਇੰਡਸਟਰੀ ਆ ਅਤੇ ਇਸ ਫੈਕਟਰ ਨੂੰ ਲੈ ਕੇ ਤੁਸੀਂ ਕਿੰਨਾ ਸੋਚਦੇ ਹੋ?
ਦੇਖੋ ਬੰਦਾ ਤਾਂ ਹਮੇਸ਼ਾ ਹੀ ਚਾਹੁੰਦਾ ਕਿ ਉਹ ਜਿਹੜਾ ਉਹਦਾ ਹੋਆ ਬੰਦੇ ਦਾ ਲੱਗਿਆ ਹੋਇਆ ਪੈਸਾ ਉਹ ਵਾਪਿਸ ਆ ਜਾਵੇ ਤਾਂ ਹਮੇਸ਼ਾ ਹੀ ਉਹ ਹੁੰਦੀ ਆ ਜੀ। ਤੇ ਇਹਦੇ ਵਿੱਚ ਤਾਂ ਮੈਂ ਇਹੀ ਕਹਿ ਸਕਦਾ ਕਿ ਜਿਹੜੀ ਕਲਾ ਦੀ ਵੰਨਸਵੰਨਤਾ ਜਿਹੜੀ ਡਾਇਵਰਸਿਟੀ ਆ ਕਲਾ ਦੀ ਜੇ ਤੁਸੀਂ ਉਹਨੂੰ ਸੈਲੀਬ੍ਰੇਟ ਕਰ ਸਕਦੇ ਹੋ
ਜੀ,
ਜੇ ਤਾਂ ਤੁਸੀਂ ਉਹਨੂੰ ਉਹਦੀ ਪੂਰੀ ਕਲਾ ਦੀ ਰੈਜ਼ਮੈਂਟੇਸ਼ਨ ਹੀ ਕਰਨੀ ਆ ਵੀ ਇੱਕੋ ਤਰ੍ਹਾਂ ਦੀ ਕਲਾ ਆਹੀ ਬਸ ਆਹੀ ਫਿਲਮਾਂ ਬਣਨਗੀਆਂ, ਤੁਸੀਂ ਸੋਚ ਲਿਆ ਵੀ ਇਹਨਾਂ ਤੋਂ ਬਿਨਾਂ ਕੁਛ ਚੱਲਣਾ ਹੀ ਨਹੀਂ ਹੈਗਾ ਤੇ ਫਿਰ ਤਾਂ ਮਤਲਬ ਤੁਸੀਂ ਕੁਛ ਅੰਨੀ ਗਲੀ ਦੇ ਵਿੱਚ ਹੀ ਜਾ ਰਹੇ ਹੋ, ਉੱਥੋਂ ਕੁਛ ਮਿਲਣਾ ਨਹੀਂ ਹੈਗਾ। ਪਰ ਜੇ ਤੁਸੀਂ ਯਕੀਨ ਕਰਦੇ ਹੋ ਕਿ ਜਿਹੜੀ ਕਲਾ ਜਿਹੜੀਆਂ ਫਿਲਮਾਂ ਨੇ ਉਹਨਾਂ ਦੀ ਵੰਨਸਵੰਨਤਾ ਹੋਣੀ ਚਾਹੀਦੀ ਆ, ਡਾਇਵਰਸਿਟੀ ਹੋਣੀ ਚਾਹੀਦੀ ਆ, ਫਿਰ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਲੋਕ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾਉਣਗੇ। ਹੁਣ ਜੇ ਅਸੀਂ ਇਹ ਸੋਚ ਕੇ ਚੱਲਾਂਗੇ ਕਿ ਇਹ ਫਿਲਮ ਚੱਲਣੀ ਨਹੀਂ ਹੈਗੀ ਫਿਰ ਤਾਂ ਤੁਸੀਂ ਕਦੇ ਫਿਲਮ ਨਹੀਂ ਬਣਾ ਸਕਦੇ ਹੈਗੇ, ਬਣਾਉਣੀ ਪਏਗੀ ਨਾ ਫਿਲਮ। ਤਾਂ ਜਦੋਂ ਪੰਜਾਬੀ ਦੇ ਵਿੱਚ ਗੱਲ ਇਹ ਆ ਜੀ ਵੀ ਇਹਦੇ ਵਿੱਚ ਫਿਲਮ ਸਾਜ਼ ਦਾ ਕਸੂਰ ਆ, ਲੋਕਾਂ ਦਾ ਕਸੂਰ ਨਹੀਂ ਹੈਗਾ। ਜਦੋਂ ਤੁਸੀਂ ਉਹਨਾਂ ਨੂੰ ਮੀਨਿੰਗਫੁਲ ਫਿਲਮਾਂ ਦੇ ਨਾਲ ਜਾਂ ਡਾਇਵਰਸਿਟੀ ਦੇ ਨਾਲ ਆਵੋਗੇ, ਉਹਨਾਂ ਕੋਲ ਆਪਸ਼ਨ ਹੋਊਗੀ, ਉਹ ਉਹਦੇ ਵਿੱਚੋਂ ਚੂਜ਼ ਕਰਨਗੇ। ਹੁਣ ਅਸੀਂ ਜੋ ਉਹਨੂੰ ਆਪਸ਼ਨ ਦੇ ਰਹੇ ਹਾਂ ਉਹ ਉਹਦੇ ਚੋਂ ਚੂਜ਼ ਕਰਨਗੇ, ਇਸ ਕਰਕੇ ਫਿਲਮ।
ਪਰ ਜਤਿੰਦਰ ਹੋ ਏਦਾਂ ਰਿਹਾ ਆ ਕਿ ਜਦੋਂ ਪੰਜਾਬੀ ਸਿਨੇਮਾ ਦੀ ਗੱਲ ਆਉਂਦੀ ਆ ਤੇ ਜਿਹੜੀ ਬਹੁਤਾਤ ਉਹ ਕਾਮੇਡੀ ਫਿਲਮਾਂ ਦੀ ਆ ਤੇ ਉਸੇ 'ਚ ਹੀ ਸੇਫ ਢੰਗ ਵਰਤਿਆ ਜਾ ਰਿਹਾ, ਫਿਲਮ ਪ੍ਰੋਡਿਊਸਰ ਵੀ ਉਸੇ ਦੇ ਵਿੱਚ ਆਪਣੇ ਆਪ ਨੂੰ ਇੱਕ ਕਨਵੀਨੀਅੰਟ ਰੱਖ ਰਹੇ ਨੇ, ਜਦੋਂ ਚੰਗੇ ਵਿਸ਼ੇ ਦੀ ਗੱਲ ਆਉਂਦੀ ਆ ਤੇ ਲੋਕ ਹਿੰਦੀ ਫਿਲਮ ਦੇ ਅੰਦਰ ਪਿੱਕੂ ਵੀ ਦੇਖਦੇ ਨੇ, ਉੱਥੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਲੋਕ ਇਹ ਨਹੀਂ ਹੈਗਾ ਕਿ ਉਹ ਡਾਇਵਰਸਿਟੀ ਨੂੰ ਪਸੰਦ ਨਹੀਂ ਕਰ ਰਹੇ, ਪਿੱਕੂ ਹਿੱਟ ਹੋ ਰਹੀ ਆ, PK ਹਿੱਟ ਹੋ ਰਹੀ ਆ, ਉਹਨੂੰ ਦੇਖ ਰਹੇ ਨੇ ਲੋਕ। ਪਰ ਜਦੋਂ ਪੰਜਾਬੀ ਫਿਲਮ ਇੱਕ ਚੰਗੇ ਸਬਜੈਕਟ ਦੀ ਹੁੰਦੀ ਆ ਫਿਰ ਉਸ ਨੂੰ ਇੱਕ ਪਾਪੂਲਰ ਆਡੀਅੰਸ ਨਹੀਂ ਮਿਲਦੀ, ਇਹਦਾ ਮੇਨ ਫੈਕਟ ਕੀ ਆ? ਕੀ ਪੰਜਾਬੀ ਸਿਨੇਮਾ ਨੂੰ ਲੈ ਕੇ ਪਛਾਣ ਇਹ ਆ ਕਿ ਅਸੀਂ ਕਾਮੇਡੀ ਹੀ ਦੇਖਣੀ ਆ?
ਪਰ ਗੱਲ ਇਹ ਆ ਵੀ ਕਾਮੇਡੀ ਫਿਲਮਾਂ ਕਿੰਨੀਆਂ ਚੱਲਦੀਆਂ ਨੇ ਇਹ ਵੀ ਤਾਂ ਦੇਖਣਾ ਪਊਗਾ ਕਿ ਉਹਨਾਂ ਦੀ ਰੇਸ਼ੋ ਕਿੰਨੀ ਆ, ਕਿੰਨੀਆਂ ਫਿਲਮਾਂ ਨੇ ਪੈਸੇ ਕਮਾਏ ਉਹਦੇ ਵਿੱਚੋਂ। ਜਦੋਂ ਇੱਕ ਲੀ ਪਿੱਟੀ ਹੋਈ ਲੀ ਮਤਲਬ ਜਿਹੜੀ ਘਾਟੇ ਵੱਲ ਮੈਕਸੀਮਮ ਘਾਟੇ ਵੱਲ ਮੈਕਸੀਮਮ ਫਿਲਮਾਂ ਘਾਟੇ ਵੱਲ ਜਾਂਦੀਆਂ ਨੇ, ਜਦੋਂ ਜੇ ਅਸੀਂ ਉਹੀ ਲੀ ਪਿੱਟਣੀ ਆ ਤਾਂ ਹੁਣ ਮਤਲਬ ਸਾਨੂੰ ਸੋਚਣਾ ਪਏਗਾ, ਜਾਂ ਫਿਰ ਉਹਦੀ ਜਗ੍ਹਾ ਲੀਆਂ ਨਵੀਆਂ ਪਾਈਆਂ ਜਾ ਸਕਦੀਆਂ ਨੇ ਤੇ ਉੱਥੋਂ ਵੀ ਤੁਸੀਂ ਉਹ ਪੈਸਾ ਜਿਹੜਾ ਉਹ ਤੁਹਾਡਾ ਰਿਟਰਨ ਹੋ ਸਕਦਾ।
ਜ਼ਰੂਰ ਜ਼ਰੂਰ।
ਤੇ ਮੈਨੂੰ ਇਹ ਲੱਗਦਾ ਕਿ ਵੀ ਫਿਲਮਾਂ ਤਾਂ ਬਣਾਉਣੀ ਹੀ ਪੈਣਗੀਆਂ, ਇਹਦੇ ਵਿੱਚ ਕੋਈ ਉਹ ਤੁਸੀਂ ਮਤਲਬ
ਕੋਈ ਦੋ ਰਾਏ ਨਹੀਂ ਆ,
ਇਹ ਤਾਂ ਤੁਸੀਂ ਮਤਲਬ ਇਹ ਤਾਂ ਬਣਾਉਣੀਆਂ ਪੈਣਗੀਆਂ। ਤੇ ਉਹ ਜਦੋਂ ਉਹਨਾਂ ਕੋਲ ਜ਼ਿਆਦਾ ਅਸੀਂ ਬਹੁਤ ਹੱਥ 'ਚ ਫਿਲਮਾਂ ਉਸ ਤਰ੍ਹਾਂ ਦੀਆਂ ਚੰਗੀਆਂ ਫਿਲਮਾਂ ਬਣਾਵਾਂਗੇ ਤੇ ਫਿਰ ਉਹੀ ਹੋਏਗਾ। ਅੱਜ ਮਰਾਠੀ ਦੇ ਵਿੱਚ ਤੁਸੀਂ ਦੇਖ ਲਓ, ਉੱਥੇ ਕਾਮੇਡੀ ਫਿਲਮ ਨੂੰ ਕੋਈ ਉਵੇਂ ਪੁੱਛਦਾ ਨਹੀਂ ਹੈਗਾ ਅੱਜ ਕੱਲ੍ਹ ਉੱਥੇ ਅਗਲਾ ਕਹਿੰਦਾ ਕੋਈ ਚੰਗਾ ਵਿਸ਼ਾ ਲੈ ਕੇ ਆ
ਜੀ।
ਤੇ ਉਹ ਤੁਸੀਂ ਵਰਲਡ ਸਿਨੇਮਾ 'ਚ ਤੁਸੀਂ ਦੇਖ ਲਓ, ਚਾਹੇ ਉਹ ਰਾਨੀ ਫਿਲਮਾਂ ਹੋਣ, ਉਹਨਾਂ ਨੇ ਫਿਲਮਾਂ ਬਣਾਈਆਂ ਨੇ, ਖੂਨ ਜਲਣਾ ਪੈਂਦਾ ਆ। ਮਤਲਬ ਮੈਂ ਕੋਈ ਸਿਨੇਮਾ ਨੀ ਕੋਈ ਵੀ ਚੀਜ਼ ਹੋਵੇ ਉਹ ਐ ਨੀ ਹੋ ਸਕਦੀ ਹੈਗੀ। ਉਹ ਤਾਂ ਜਿਵੇਂ ਪਰ ਜਿਹੜੇ ਪੈਸਾ ਕਮਾਉਣ ਦੇ ਜਿਹੜੇ ਉਹ ਹੋਣਗੇ ਢੰਗ ਹੋਣਗੇ ਉਹ ਲੋਕਾਂ ਨੇ ਯਾਦ ਕੀਤੇ ਨੇ ਉਹਨਾਂ ਨੇ ਆਪਣਾ ਜਿਹੜਾ ਖੱਟਾ ਪੂਰਾ ਕਰਨ ਲਈ ਜੋ ਵੀ ਉਹ ਹੈਗਾ ਜੀ। ਤੇ ਜਿੱਦਣ ਪਰ ਇਹ ਤੋਂ ਬਿਨਾਂ ਮੈਂ ਨਾਲ ਇਹਦੀ ਗੱਲ ਕਹਿਣੀ ਚਾਹੁੰਦਾ ਵੀ ਜਿੱਦਣ ਅਸੀਂ ਆਪਣੇ ਸਿਨੇਮੇ ਨੂੰ ਇਸ ਬਾਉਂਡਰੀ ਚੋਂ ਕੱਢ ਕੇ ਵਰਲਡ ਸਿਨੇਮਾ ਦੀ ਫਾਂਡ ਦੇ ਤੌਰ ਤੇ ਵਰਲਡ ਸਿਨੇਮਾ ਦੇ ਕੰਟੀਨਿਊਟੀ ਦੇ ਵਿੱਚ ਲਗਾਤਾਰਤਾ ਦੇ ਵਿੱਚ ਆਪਣਾ ਸਿਨੇਮਾ ਉੱਥੇ ਲਿਆ ਕੇ ਰੱਖਾਂਗੇ, ਉਦਣ ਇਹ ਸਮੱਸਿਆ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਲਾਰਜਰ ਆਡੀਅੰਸ ਨੂੰ ਉਹ ਕਰੋਗੇ ਤੇ ਉਦੋਂ ਬਜਟ ਸਮੱਸਿਆ ਹੱਲ ਹੋਊਗੀ। ਪਰ ਕਿਉਂਕਿ ਅਸੀਂ ਸੋਚਿਆ ਹੀ, ਜੇ ਅਸੀਂ ਇਹੀ ਸੋਚ ਲਿਆ ਕਿ ਅਸੀਂ ਤਾਂ ਸਿਰਫ ਆਹੀ ਬਾਉਂਡਰੀ ਚ ਫਿਲਮ ਬਣਾਉਣੀ ਆ, ਫਿਰ ਉਹ ਫਿਲਮਾਂ ਮੈਨੂੰ ਲੱਗਦਾ ਕਿ ਉਨੀਆਂ ਉਹ ਨਹੀਂ ਹੋ ਸਕਦੀਆਂ। ਸਾਨੂੰ ਫਿਰ ਹੋਰ ਆਡੀਅੰਸ, ਹੋਰ ਮਾਰਕੀਟ ਲੱਭਣੀ ਚਾਹੀਦੀ ਆ, ਪਰ ਉਹਦੇ ਲਈ ਤੁਹਾਨੂੰ ਚੰਗੀਆਂ ਫਿਲਮਾਂ ਬਣਾਉਣੀਆਂ ਪੈਣਗੀਆਂ, ਉਹਦੇ ਤੋਂ ਬਿਨਾਂ ਕੋਈ ਆਪਸ਼ਨ ਹੈ ਨਹੀਂ।
ਪਰ ਇਸ ਨੂੰ ਲੈ ਕੇ ਥੋੜਾ ਜਿਹਾ ਪ੍ਰੋਡਕਸ਼ਨ ਲੈਵਲ ਤੋਂ ਵੀ ਗੱਲ ਹੋ ਜਾਣੀ ਚਾਹੀਦੀ ਹੈ ਕਿ ਜਦੋਂ ਆਈਡੀਓਲੋਜੀਕਲ ਕਲੈਸ਼ਸ ਬਹੁਤ ਨੇ, ਫਿਲਮ ਬਣਾਉਣਾ ਵਿਅਕਤੀਗਤ ਹੋ ਕੇ, ਵਿਅਕਤੀਗਤ ਨਹੀਂ ਹੈ ਇੱਕ ਟੀਮ ਵਰਕ ਆ, ਪਰ ਇਹ ਇੰਡੀਵਿਜੁਅਲਿਟੀ 'ਤੇ ਜ਼ਿਆਦਾ ਚੱਲ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿ ਅਜਿਹੀ ਮੈਚੋਰਟੀ ਜਾਂ ਅਜਿਹਾ ਪ੍ਰੋਡਕਸ਼ਨ ਹਾਊਸ ਵੀ ਬਿਲਟ ਹੋਣਾ ਚਾਹੀਦਾ ਆ?
ਹਾਂ ਬਿਲਕੁਲ, ਇਹ ਤਾਂ ਹੋਣਾ ਹੀ ਚਾਹੀਦਾ। ਜਿਹੜਾ ਸੀਜ਼ਨਲ ਇੱਕ ਪ੍ਰੋਡਿਊਸਰ ਆ ਉਹ ਜਾਂ ਜਿਹੜਾ ਪ੍ਰੋਡਕਸ਼ਨ ਹਾਊਸ ਆ, ਜੇ ਉਹ ਐਸਟੈਬਲਿਸ਼ ਹੋਊਗਾ ਤੇ ਬਿਲਕੁਲ ਉਹ ਪ੍ਰੋਫੈਸ਼ਨਲੀ ਕੰਮ ਕਰਨਗੇ, ਤੇ ਹੋਣਾ ਚਾਹੀਦਾ ਬਿਲਕੁਲ। ਕਿਉਂਕਿ ਗੱਲ ਇਹ ਹੈ ਜੀ ਵੀ ਜਿਹੜੇ ਪੰਜਾਬ ਜਿਹੜੇ ਸਿਨੇਮੇ ਦੇ ਵਿੱਚ ਜ਼ਿਆਦਾਤਰ ਲੋਕ ਪੈਸਾ ਲਾਉਣ ਆਉਂਦੇ ਨੇ ਨਾ, ਉਹਨਾਂ ਦਾ ਸਿਨੇਮੇ ਨਾਲ ਉਵੇਂ ਕੋਈ ਉਹ ਨਹੀਂ ਹੁੰਦਾ ਹੈਗਾ ਕਿ ਉਹ ਇੱਕ ਜਾਂ ਤਾਂ ਖਿੱਚ ਹੁੰਦੀ ਆ ਜਾਂ ਗਲੈਮਰ ਹੁੰਦਾ ਜਾਂ ਫਿਰ ਤੁਹਾਡੇ ਕੋਲ ਪੈਸੇ ਨੇ ਚਾਰ ਤੇ ਤੁਹਾਨੂੰ ਲੱਗਦਾ ਕਿ ਮੈਂ ਬਣਾ ਸਕਦਾ। ਤੇ ਪਰ ਜਦੋਂ ਤੱਕ ਪ੍ਰੋਫੈਸ਼ਨਲ ਐਟੀਟਿਊਡ ਨਾਲ ਫਿਲਮ ਨਹੀਂ ਬਣੂਗੀ, ਦੂਜੀ ਗੱਲ ਆ ਕਿ ਇਹ ਗੱਲ ਤੁਹਾਨੂੰ ਮੰਨ ਕੇ ਤੁਹਾਡੇ ਮਨ ਚ ਨਹੀਂ ਆਉਂਦੀ ਹੈਗੀ ਵੀ ਜਿਹੜੀ ਫਿਲਮ ਆ ਉਹ ਡਾਇਰੈਕਟਰ ਦਾ ਮਾਧਿਅਮ ਹੁੰਦੀ ਆ। ਇਹ ਬਹੁਤ ਮੈਂ ਕਹਿਣਾ ਇਸ ਮੇਰਾ ਜਿਹੜਾ ਐਕਸਪੀਰੀਅੰਸ ਆ ਇਹ ਬਹੁਤ ਉਹ ਆ ਕਿ ਤੁਹਾਨੂੰ ਮੰਨਣ ਚ ਬਹੁਤ ਅਖਿਆਈ ਆਉਂਦੀ ਹੈ ਕਿ ਇਹ ਡਾਇਰੈਕਟਰ ਮਾਧਿਅਮ ਆ। ਕਿਉਂਕਿ ਤੇ ਦੂਜੀ ਮੈਨੂੰ ਇਹ ਲੱਗਦਾ ਕਿ ਇੱਕ ਮੈਨੂੰ ਇਹ ਗੱਲ ਵਾਰ ਵਾਰ ਲੱਗਦੀ ਆ ਕਿ ਪ੍ਰੋਡਿਊਸਰ ਤੋਂ ਵੱਧ ਜਿਹੜੇ ਉਹਦੇ ਸਲਾਹਕਾਰ ਹੁੰਦੇ ਨੇ ਨਾ ਆਲੇ ਦੁਆਲੇ ਉਹ ਸਭ ਤੋਂ ਵੱਧ ਮਤਲਬ ਮੈਨੂੰ ਲੱਗਦਾ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਜਾਂ ਫਿਲਮ ਇੰਡਸਟਰੀ ਦਾ ਉਹ ਨੁਕਸਾਨ ਕਰਦੇ ਨੇ,
ਫਿਲਮ ਨੂੰ ਪ੍ਰਭਾਵਿਤ ਕਰਦੇ ਨੇ।
ਉਹਨਾਂ ਦਾ ਜਿਹੜਾ ਉਹਨਾਂ ਦੀ ਫਿਲਮ ਮੇਕਿੰਗ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ, ਉਹਨਾਂ ਦਾ ਸਿਰਫ ਇਹੀ ਹੁੰਦਾ ਕਿ ਕੋਈ ਅਹੁਦਾ ਮਿਲ ਜੂਗਾ ਜਾਂ ਕੋਈ ਉਹਦੀ ਚਾਪਲੂਸੀ ਕਰ ਲੈਣਗੇ ਜਾਂ ਕੋਈ ਹੋਰ ਚਾਰ ਚੀਜ਼ਾਂ ਹੋਣਗੀਆਂ। ਤੇ ਉਹ ਮੈਂ ਜਿਵੇਂ ਇੱਕ ਬਹੁਤ ਇੱਕ ਵਧੀਆ ਉਹ ਬੰਦਾ ਉਹਨੇ 5 ਰੂਲ ਦੱਸੇ ਨੇ ਫਿਲਮ ਮੇਕਿੰਗ ਦੇ, ਉਹਨਾਂ ਚੋਂ ਇੱਕ ਰੂਲ ਇਹ ਉਹਨੇ ਕਿਹਾ ਵੀ ਇਹਨਾਂ ਤੋਂ ਬਚ ਕੇ ਰਹੋ, ਕਿਉਂਕਿ ਇਹ ਉਨਾ ਹੀ ਫਿਲਮ ਮੇਕਿੰਗ ਬਾਰੇ ਜਾਣਦੇ ਨੇ ਜਿੰਨਾ ਜਾਰਜ ਬੁਸ਼ ਕਹਿੰਦਾ ਵੀ ਕੰਬੈਟ ਆਪਰੇਸ਼ਨ ਦੇ ਵਿੱਚ ਹੈਂਡ ਟੂ ਹੈਂਡ ਫਾਈਟ ਬਾਰੇ ਜਾਣਦਾ। ਤੇ ਮੈਨੂੰ ਲੱਗਦਾ ਉਹਨੇ ਐਗਜ਼ਾਮਪਲ ਬਹੁਤ ਵੀ ਮਤਲਬ ਵੀ ਇਸ ਕਰਕੇ ਇਹ ਸਾਰੇ ਫੈਕਟਰ ਨੇ ਵੀ ਜਿੱਥੇ ਤੁਹਾਨੂੰ ਆ ਕੇ ਕੋਈ ਬੰਦਾ ਪ੍ਰੋਡਿਊਸਰ ਨੂੰ ਇਹ ਕਹਿੰਦਾ ਵੀ ਇਹਦੇ ਵਿੱਚ ਕਮੇਡੀ ਨਹੀਂ ਹੈਗੀ, ਇਹਦੇ ਵਿੱਚ ਆਹ ਨਹੀਂ, ਇਹਦੇ ਚ ਆਹ ਨਹੀਂ, ਇਹਦੇ ਚ ਆਹ ਨਹੀਂ, ਇਹ ਜਿਹੜੇ ਸਾਰੇ ਮਸਲੇ ਨੇ ਮੈਨੂੰ ਲੱਗਦਾ ਕਿ ਫਿਲਮ ਫਿਰ ਇਫੈਕਟ ਕਰੂਗੀ, ਬਿਲਕੁਲ ਫਿਲਮ ਸਫਰ ਕਰੂਗੀ ਉਹਦੇ ਨਾਲ। ਤੇ ਸਾਰੀਆਂ ਮਤਲਬ ਇੱਕ ਕੋਈ ਚੀਜ਼ ਨਹੀਂ ਹੈਗੀ, ਇਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਇਨਵੋਲਵ ਨੇ।
ਪਰ ਜਤਿੰਦਰ ਇਹ ਜਿਹੜਾ ਡਾਇਲੋਗ ਹੈ, ਜਿਸ ਤਰ੍ਹਾਂ ਦਾ ਤੁਸੀਂ ਸੋਚ ਰਹੇ ਹੋ ਜਾਂ ਜਿਸ ਤਰ੍ਹਾਂ ਦਾ ਸੰਵਾਦ ਤੁਸੀਂ ਚਾਹੁੰਦੇ ਹੋ ਕਿ ਇਹ ਚੱਲੇ, ਉਹ ਚੱਲਣਾ ਜ਼ਰੂਰੀ ਵੀ ਹੈ, ਪਰ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਪਰ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਪੁੱਛੂੰਗਾ ਕਿ ਜਦੋਂ ਇੱਕ ਫਿਲਮ ਸਾਜ਼ ਦੇ ਰੂਪ 'ਚ ਤੁਸੀਂ ਇਸ ਨੂੰ ਉਸ ਤਰ੍ਹਾਂ ਤੁਸੀਂ ਇਸ ਨੂੰ ਹਦਾਇਤਕਾਰ ਕਹਿੰਦੇ ਹੋ, ਮੈਂ ਦੇਖਿਆ ਬਹੁਤ ਜ਼ਿਆਦਾ ਫੇਸਬੁੱਕ ਸਟੇਟਸ ਦੇ ਅੰਦਰ, ਅਤੇ ਇੱਕ ਹਦਾਇਤਕਾਰ ਦੀ ਨਜ਼ਰ 'ਚ ਪੰਜਾਬ ਤੁਸੀਂ ਕਿਵੇਂ ਦੇਖਦੇ ਹੋ? ਇਸ ਪੰਜਾਬ ਬਾਰੇ ਤੁਹਾਡੀ ਖੁਦ ਦੇ ਨਾਲ ਕੀ ਕਮਿਟਮੈਂਟ ਆ? ਕਿੰਝ ਮੰਨਦੇ ਹੋ ਕਿ ਫਿਲਮਾਂ ਦੇ ਵਿੱਚ ਹਜੇ ਹੋਰ ਅਜਿਹਾ ਸਿਨੇਮਾ ਇੱਕ ਆਉਣਾ ਚਾਹੀਦਾ, ਅਜਿਹੇ ਵਿਸ਼ੇ ਆਉਣੇ ਚਾਹੀਦੇ ਨੇ? ਇਹ ਮੇਰਾ ਆਖਰੀ ਸਵਾਲ ਹੈ ਤੁਹਾਨੂੰ।
ਮੈਂ ਤਾਂ ਇਹ ਕਹਿਣਾ ਜੀ ਵੀ ਇਹ ਸਮਾਜ ਆ ਜਿਹਦੇ ਚ ਮੈਂ ਰਹਿਣਾ, ਮੈਂ ਬਤੌਰ ਫਿਲਮ ਮੇਕਰ ਬਤੌਰ ਇੱਕ ਮਨੁੱਖੀ ਜੀ ਇਸ ਸਮਾਜ ਦਾ ਪੰਜਾਬੀ ਸਮਾਜ ਦਾ ਅੰਗ ਹੋਣ ਦੇ ਨਾਤੇ ਜਿਹੜੀਆਂ ਚੀਜ਼ਾਂ ਇੱਥੋਂ ਦੇ 3-3.5 ਕਰੋੜ ਲੋਕਾਂ ਨੂੰ ਇਫੈਕਟ ਕਰ ਰਹੀਆਂ ਨੇ ਉਹ ਮੈਨੂੰ ਵੀ ਕਰ ਰਹੀਆਂ ਨੇ, ਮੇਰਾ ਆਲਾ ਦੁਆਲਾ ਵੀ ਉਹੀ ਆ ਜਿਹੜਾ ਬਾਕੀ ਲੋਕਾਂ ਦਾ, ਤੇ ਉਸ ਆਲੇ ਦੁਆਲੇ ਦੇ ਵਿੱਚ ਮੈਨੂੰ ਕੋਈ ਇੱਕ ਜਿਹੜਾ ਵਿਚਾਰ ਆ ਉਹ ਮੈਂ ਲੋਕਾਂ ਦੇ ਨਾਲ ਫਿਲਮ ਦੇ ਰੂਪ ਚ ਸ਼ੇਅਰ ਕਰਦਾ, ਜਿਵੇਂ ਕੋਈ ਕਹਾਣੀ ਦੇ ਰੂਪ ਚ ਸ਼ੇਅਰ ਕਰ ਸਕਦਾ, ਪੋਇਮ ਦੇ ਰੂਪ ਚ ਕਰ ਸਕਦਾ, ਜੋ ਆਪਣੇ ਆਲੇ ਦੁਆਲੇ ਦੇਖ ਰਿਹਾ ਤੇ ਉਹਦੇ ਵਿੱਚ ਕੋਈ ਇੰਟਰਵੈਂਸ਼ਨ ਕਰਨੀ ਚਾਹੁੰਦਾ
ਜੀ,
ਕੋਈ ਦਖਲ ਅੰਦਾਜ਼ੀ ਕਰਨਾ ਚਾਹੁੰਦਾ ਉਸ ਮਾਹੌਲ ਦੇ ਵਿੱਚ, ਉਹਦੇ ਹਿੱਸੇ ਵਜੋਂ ਮੈਂ ਬਤੌਰ ਫਿਲਮ ਮੇਕਰ ਇੱਕ ਵਿਚਾਰ ਲੋਕਾਂ ਦੇ ਸਾਹਮਣੇ ਰੱਖਦਾ, ਤੇ ਉਹ ਵਿਚਾਰ ਦੇ ਨਾਲ ਕੋਈ ਡਾਇਲੋਗ ਚੱਲ ਸਕਦਾ, ਕੋਈ ਸੰਵਾਦ ਹੋ ਸਕਦਾ, ਇਹ ਸਾਰਾ ਮਤਲਬ ਖੈਰੇ ਤਾਂ ਫਿਲਮ ਦੇਖ ਕੇ ਤੁਸੀਂ ਦਰਸ਼ਕ ਨੇ ਜਿਹੜੇ ਉਹ ਬਿਹਤਰ ਦੱਸ ਸਕਦੇ ਹੁੰਦੇ ਨੇ, ਤੇ ਮੈਂ ਤਾਂ ਇਸ ਵਿਚਾਰ ਤੋਂ ਫਿਲਮ ਬਣਾਉਂਦਾ ਜੀ।
ਚਲੋ ਜਤਿੰਦਰ, ਫਿਰ ਇਸੇ ਨੋਟ 'ਤੇ ਆਪਾਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੀ ਫਿਲਮ ਬਾਰੇ ਗੱਲ ਕੀਤੀ। ਫਿਲਮ ਦੇ ਬਹਾਨੇ ਇੱਕ ਬਿਹਤਰ ਪੰਜਾਬੀ ਸਿਨੇਮਾ ਕਿਵੇਂ ਕ੍ਰੀਏਟ ਹੋ ਸਕਦਾ, ਉਸ ਦੇ ਬਾਰੇ ਸੰਭਾਵਨਾਵਾਂ ਸਾਡੇ ਸਾਹਮਣੇ ਪੇਸ਼ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਜਤਿੰਦਰ।
ਬਹੁਤ ਬਹੁਤ ਧੰਨਵਾਦ ਜੀ।
ਸੋ ਦੋਸਤੋ, ਇਹ ਸਨ ਸਾਡੇ ਨਾਲ ਜਤਿੰਦਰ ਮੋਹਰ ਹੁਣੀ, ਅੱਜ ਮੇਰੇ ਪ੍ਰੋਗਰਾਮ ਮਹਿਫਿਲ ਦੇ ਵਿੱਚ ਤੁਹਾਡੇ ਦੋਸਤ ਹਰਪ੍ਰੀਤ ਕਾਲੂ ਦੇ ਨਾਲ। ਹਰਮਨ ਰੇਡੀਓ ਆਸਟ੍ਰੇਲੀਆ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਜਤਿੰਦਰ ਮੋਹਰ ਹੁਣਾਂ ਦੇ ਨਾਲ ਕੀਤੀਆਂ ਹੋਈਆਂ ਗੱਲਾਂ ਯਕੀਨਨ ਪੰਜਾਬੀ ਸਿਨੇਮਾ ਦੇ ਉੱਤੇ ਇੱਕ ਗੰਭੀਰ ਚਰਚਾ ਆ ਅਤੇ ਇਸ ਚਰਚਾ ਨੂੰ ਨਾਲ ਲੈ ਕੇ ਚੱਲਦੇ ਹੋਏ ਸਾਨੂੰ ਪੰਜਾਬੀ ਸਿਨੇਮਾ ਨੂੰ ਪੂਰਾ ਮੰਥਨ ਕਰਦੇ ਹੋਏ ਵੇਖਣਾ ਚਾਹੀਦਾ। ਕੱਲ੍ਹ ਫਿਰ ਆਪਾਂ ਇੱਕ ਨਵੀਂ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੇ। ਇਜਾਜ਼ਤ ਦਿਓ ਆਪਣੇ ਦੋਸਤ ਹਰਪ੍ਰੀਤ ਕਾਲੋ ਨੂੰ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਲੱਗਾ ਰੋਗ ਇਸ਼ਕ ਤੋਂ ਵੀ ਪੈੜਾ, ਰੱਤ ਚੂਸਦਾ ਹੱਡਾਂ ਨੂੰ ਖਾਰਦਾਈ, ਰੱਤ ਚੂਸਦਾ ਹੱਡਾਂ ਨੂੰ ਖਾਰਦਾ